ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ, ਆਪੇ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਣ। ਐਸਾ ਨਾਮ ਨਿਰੰਜਨ ਦਿਓ, ਹਉ ਜਾਚਕ ਤੂੰ ਅਲਖ ਪਿਓ ਰਹਾਉ। ਮਾਇਆ ਮੋਹਤਰ ਕਟੀ ਨਾਰ, ਭੂੰਡੀ ਕਾਮਣ ਕਾਮਣਿਆਰ, ਰਾਜ ਰੂਪ ਝੂਠਾ ਦਿਨ ਚਾਰ, ਨਾਮ ਮਿਲੈ ਚਾਨਣ ਦਿਆਰ। ਚੱਕ ਛੋਡੀ ਸਹਸਾ ਨਹੀਂ ਕੋਏ, ਬਾਪ ਦਿਸੈ ਵੇ ਜਾਤ ਨਾ ਹੋਏ, ਏਕੇ ਕਹੋ ਨਾਹੀ ਪਾਉ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕਰ ਹੈ ਮਨ ਸਾਚੈ ਧਾਰਿਆ, ਅਵਰ ਨਾ ਸੂਜੈ ਗੁਰ ਕੋ ਵਾਰਿਆ, ਨਾਨਕ ਨਾਵ ਰਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰ ਗੁਰੂ ਸਤਿਕਾਰ ਵਿੱਚ ਜੁੜ ਬੈਠੀ ਗੁਰੂ ਸਰੂਪ ਗੁਰੂ ਖਾਲਸਾ ਸਾਧਸੰਗ ਜੀਓ ਆਪ ਸਰਬੱਤ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਗੁਰੂ ਦੇ ਦੀਦਾਰ ਕਰਦੇ ਹਾਂ। ਨੇਤਰੀ ਸਤਿਗੁਰ ਪੇਖਣਾ, ਨੇਤਰ ਸਫਲੇ ਕੀਤੇ, ਗੁਰੂ ਕਾ ਜਸ, ਗੁਰੂ ਕੇ ਇਤਿਹਾਸ ਜੋ ਬ੍ਰਹਮ ਬੇਤੇ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਰਸਨਾ ਤੋਂ ਗੁਰੂ ਸਾਹਿਬ ਜੀ ਦੇ ਜਸ ਦੀ ਗੰਗਾ ਦਾ ਪ੍ਰਵਾਹ ਜਿਸ ਪ੍ਰਕਾਰ ਭਗੀਰਥ ਨੇ ਗੰਗਾ ਇਸ ਸੰਸਾਰ ਦੇ ਅੰਦਰ ਲੈ ਕੇ ਆਉਂਦੀ ਹੈ, ਇਹ ਗੁਰੂ ਕਾ ਜਸ ਸੰਦਾਬੰਦੀ ਵਿੱਚ ਜੋ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਬਹੁਤ ਵੱਡਾ ਪਰਉਪਕਾਰ ਹੈ। ਐਡੇ ਵੱਡੇ ਕਵੀ ਹੋਣ ਦੇ ਬਾਵਜੂਦ ਕੈਸੀ ਨਿਮਰਤਾ ਔਰ ਕੈਸਾ ਪਿਆਰ ਹੈ, ਫਿਰ ਵੀ ਥਾਂ ਥਾਂ ਤੇ ਮਾਫੀਆਂ ਮੰਗਦੇ ਹੈ ਔਰ ਆਪਣੇ ਆਪ ਨੂੰ ਬੜੇ ਨਿਮਰਤਾ ਵਿੱਚ ਆ ਕੇ ਤੁੱਛ ਮਾਤਰ ਹੀ ਇਹ ਕਥਨ ਕਰਦੇ ਹੈ ਕਿ ਮੈਨੂੰ ਕੁਛ ਵਿਦਿਆ ਨਹੀਂ ਆਉਂਦੀ। ਵੱਡਿਆਂ ਦੀ ਪਹਿਚਾਣ ਹੀ ਨਿਮਰਤਾ ਹੁੰਦੀ ਹੈ। ਗਿਆਨੀ ਸਿੰਘ ਸਾਹਿਬਾਨ ਜੀ ਜੋ ਅੱਖਰ ਕਹਿ ਰਹੇ ਸਨ, ਇਹ ਇਹਨਾਂ ਦੇ ਵੱਡਪਣ ਦੀ ਪਹਿਚਾਣ ਹੈ ਕਿ ਮੈਂ ਕੋਈ ਕਥਾ ਨਹੀਂ ਜਾਣਦਾ, ਦੂਸਰੇ ਦੀ ਵਡਿਆਈ ਕਰਨੀ, ਆਪਣੇ ਮਨ ਵਿੱਚ ਨਿਮਰਤਾ ਭਰਨੀ, ਆਪਣੇ ਮਨ ਨੂੰ ਆਪ ਸਿਖੋ ਜੋ ਜਾਣੇ ਨੀਚਾ ਸੋ ਗਣੀਆ ਸਭ ਤੇ ਉੱਚਾ। ਅਸਲ ਦੇ ਵਿੱਚ ਉੱਚਾ ਪਣ ਦਾ ਪੈਮਾਨਾ ਹੀ ਇਹ ਹੈ। ਵੱਡਿਆਂ ਦੇ ਵੱਡੇ ਗੁਣ ਹੁੰਦੇ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਇਤਿਹਾਸ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਇਤਿਹਾਸ ਸ਼ਬਦ ਹੈ ਜਿਹੜਾ ਸਾਧਸੰਗਤ ਜੀ, ਇਸ ਦਾ ਜੇ ਆਪਾਂ ਅੱਖਰਾਂ ਦੇ ਵਿੱਚੋਂ ਹੀ ਇਹਦਾ ਅਰਥ ਪ੍ਰਾਪਤ ਕਰੀਏ, ਜਿਸ ਸਤਪੁਰਸ਼ ਨੇ ਕਿਸੇ ਮਹਾਂਪੁਰਸ਼ ਅਵਤਾਰ ਦੇ ਜਾਂ ਕੌਮਾਂ ਦੀ ਜਿਹੜੀ ਹਿਸਟਰੀ ਹੈ, ਇਹ ਉਸ ਦਾ ਨਾਮ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਕਲਪਿਆ ਨਾ, ਇਤਿਹਾਸ ਰੱਖਿਆ, ਉਹਦੀ ਬੜੀ ਮਹਾਨਤਾ ਵਿਦਵਾਨ ਦੀ ਇਹਨਾਂ ਅੱਖਰਾਂ ਚ ਲੁਕੀ ਹੋਈ ਹੈ ਕਿ ਕੈਸੇ ਸੁੰਦਰ ਅੱਖਰ ਜੋੜੇ ਹੈ, ਤਿੰਨ ਪਦ ਜੋੜ ਕੇ ਇੱਕ ਪਦ ਬਣਾ ਦਿੱਤਾ ਇਤਿਹਾਸ, ਪਰ ਇਹ ਤਿੰਨ ਪਦਾਂ ਦੇ ਸੁਮੇਲ ਤੋਂ ਹੈ ਔਰ ਇਹਦੇ ਵਿੱਚ ਹੀ ਸਭ ਕੁਛ ਗੁੰਥਨ ਕਰ ਦਿੱਤਾ ਕਿ ਇਤਿਹਾਸ ਦੀ ਪਰਿਭਾਸ਼ਾ ਕੀ ਹੈ, ਇਤਿਹਾਸ ਕਹਿੰਦੇ ਕੀ ਨੂੰ, ਉਹਦਾ ਉੱਤਰ ਇਹਦੇ ਵਿੱਚ ਹੀ ਦੇ ਦਿੱਤਾ। ਸੰਸਕ੍ਰਿਤ ਭਾਸ਼ਾ ਦੇ ਅੰਦਰ ਇਤੀ ਨਾਮ ਸਮਾਪਤੀ ਦਾ ਹੈ ਸਾਧਸੰਗਤ ਜੀ, ਜਿੱਥੇ ਵੀ ਅਧਿਆਇ ਦੀ ਸਮਾਪਤੀ ਹੁੰਦੀ ਹੈ ਉੱਥੇ ਸ਼ਬਦ ਲਿਖਿਆ ਹੁੰਦਾ ਇਤੀ, ਉਹਦਾ ਮਤਲਬ ਹੁੰਦਾ ਹੈ ਕਿ ਇਸ ਅਧਿਆਇ ਦੀ ਇੱਥੇ ਇਤੀ ਹੋ ਗਈ, ਸਮਾਪਤੀ ਹੋ ਗਈ। ਸੰਸਕ੍ਰਿਤ ਦਾ ਹੀ ਦੂਸਰਾ ਪਦ ਹੈ ਹਾ। ਹਾ ਦਾ ਅਰਥ ਹੈ ਪ੍ਰਗਟ, ਤੇ ਹਾਹੇ ਨੂੰ ਜਿਹੜਾ ਕੰਨਾ ਲੱਗਿਆ ਹੋਇਆ ਹੈ, ਵਿਆਕਰਨ ਦੇ ਅਨੁਸਾਰ ਕੰਨੇ ਦੇ ਵਿੱਚੋਂ ਐੜਾ ਨਿਕਲਦਾ ਹੈ, ਸੱਸੇ ਦੇ ਨਾਲ ਜੁੜ ਕੇ ਇਹ ਬਣ ਜਾਂਦਾ ਆਸ। ਤੇ ਆਸ ਸ਼ਬਦ ਦੇ 12 ਅਰਥ ਬਣਦੇ ਹੈ, ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਸਿਰਫ ਇੱਕ ਦੀ ਲੋੜ ਹੈ ਇੱਥੇ, ਜਥਾ ਪ੍ਰਕਰਣ ਤਥਾ ਅਰਥ। ਵੈਦਿਕ ਦੇ ਵਿੱਚ ਕਹਿੰਦੇ ਆ ਆਸੇ ਜੌਂ। ਆਸੇ ਜੌਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਜੌਆਂ ਨੂੰ ਉਬਾਲ ਉਬਾਲ ਕੇ ਉਹਨਾਂ ਦਾ ਸਾਹ ਸੰਗੀ ਸੱਤ ਕੱਢਿਆ ਹੋਵੇ ਨਾ, ਤੇ ਉਹਨਾਂ ਨੂੰ ਵੈਦਿਕ ਚ ਆਸੇ ਜੌਂ ਕਹਿੰਦੇ ਆ। ਕਈਆਂ ਦਵਾਈਆਂ ਚ ਵਰਤੀਦੇ ਆ, ਵੈਦ ਲੋਕ ਹਕੀਮ ਲੋਕ ਵਰਦੇ ਆਸੇ ਜੌਂ। ਤੇ ਹੁਣ ਇਹਨਾਂ ਤਿੰਨਾਂ ਪਦਾਂ ਦੇ ਸੁਮੇਲ ਤੋਂ ਇਤਿਹਾਸ ਕਿਉਂ ਬਣਿਆ ਹੈ, ਇਹਨੂੰ ਸਮਝਣ ਦੀ ਲੋੜ ਹੈ। ਅਸੀਂ ਇਹ ਸ਼ਬਦ ਰੋਜ਼ ਵਰਤਦੇ ਹਾਂ ਤੇ ਤੁਸੀਂ ਵੀ ਰੋਜ਼ ਵਰਤਣਾ ਵੀ ਇਤਿਹਾਸ ਦੀ ਕਥਾ ਸੁਣਦੇ ਹਾਂ। ਜੇ ਆਪਾਂ ਨੂੰ ਇਹਦੀ ਪਰਿਭਾਸ਼ਾ ਦਾ ਹੀ ਨਾ ਪਤਾ ਲੱਗੇ ਇਤਿਹਾਸ ਹੁੰਦਾ ਕੀ ਹੈ, ਇਹਦੇ ਅੱਖਰਾਂ ਦੇ ਅਰਥ ਕੀ ਨੇ, ਤੇ ਫਿਰ ਤੇ ਗੜਬੜ ਹੋ ਜਾਏਗੀ। ਇਤਿਹਾਸ ਸੁਣਿਆ ਨਾ ਸੁਣਿਆ, ਜਦੋਂ ਨਿੱਕੀ ਜਿਹੀ ਗੱਲ ਦਾ ਵੀ ਉੱਤਰ ਨਾ ਸਤ ਹੁੰਦੇ ਹੋਇਆ, ਜਿੰਨੇ ਵੀ ਮਾਈ ਭਾਈ ਸਰੋਤੇ ਨੇ ਇਹ ਸਭ ਨੂੰ ਅਹਿਸਾਸ ਹੀ ਅਰਥ ਕੰਠ ਕਰਨਾ ਚਾਹੀਏ। ਬਹੁਤਾ ਵੱਡਾ ਨਹੀਂ ਹੈ, ਬਹੁਤਾ ਬਰੀਕ ਨਹੀਂ ਹੈ। ਸੋ ਇਹਨਾਂ ਅੱਖਰਾਂ ਦੀ ਯੋਜਨਾ ਜੁੜੇਗੀ ਇਸ ਤਰ੍ਹਾਂ ਕਿ ਸੰਸਾਰ ਦੇ ਅੰਦਰ ਕੋਈ ਵੀ ਘਟਨਾ ਚੰਗੀ ਜਾਂ ਮੰਦੀ, ਕੋਈ ਵੀ ਘਟਨਾ ਕਿਸੇ ਮਹਾਂਪੁਰਸ਼ ਜਾਂ ਅਵਤਾਰ ਦੀ, ਜੋ ਘਟਨਾ ਘਟ ਚੁੱਕੀ ਹੈ ਉਹ ਘਟ ਕੇ ਉਹਦੀ ਇਤੀ ਹੋ ਗਈ, ਸਮਾਪਤੀ ਹੋ ਗਈ, ਘਟਨਾ ਹੋ ਚੁੱਕੀ, ਤੇ ਫਿਰ ਕੋਈ ਬੁੱਧੀਵਾਨ ਇਮਾਨਦਾਰ ਲਿਖਾਰੀ ਕਲਮ ਚੁੱਕਦਾ ਹੈ, ਕਲਮ ਚੁੱਕ ਕੇ ਫਿਰ ਖੋਜ ਕਰਨੀ ਆਰੰਭ ਕਰਦਾ ਹੈ, ਕਿਤੇ ਮੇਰੀ ਕਲਮ ਦੇ ਨਾਲ ਕੋਈ ਗਲਤ ਅੱਖਰ ਨਾ ਲਿਖਿਆ ਜਾਏ, ਮਿਥਿਆ ਨਾ ਹੋਵੇ। ਇਸ ਲਈ ਫਿਰ ਉਹ ਜਿਵੇਂ ਆਸੇ ਜੌਂ ਤੋਂ ਭਾਵ ਉਬਾਲ ਉਬਾਲ ਕੇ ਜੌਂ ਦਾ ਸੱਟ ਕੱਢੀਦਾ, ਉਹ ਫਿਰ ਸੱਚਾਈ ਨੂੰ ਲੱਭਦੇ ਹੈ। ਖੋਜ ਕਰ ਕਰਕੇ, ਖੋਜ ਕਰ ਕਰਕੇ ਜਦੋਂ ਉਹ ਸੱਚਾਈ ਉਹਨਾਂ ਨੂੰ ਲੱਭ ਜਾਏ, ਐਨ ਨਿਚੋੜ ਜਿਹੜਾ ਹੁੰਦਾ ਹੈ ਉਹਨੂੰ ਹਾ ਕਹੀਏ, ਫਿਰ ਕਲਮ ਦੁਆਰਾ ਪ੍ਰਗਟ ਕਰ ਦਿੰਦੇ ਹੈ। ਹਾ ਦਾ ਅਰਥ ਹੈ ਪ੍ਰਗਟ। ਤੇ ਇਹਨਾਂ ਸਾਰਿਆਂ ਅੱਖਰਾਂ ਨੂੰ ਜੋੜ ਕੇ ਅਸੀਂ ਕਹਿੰਦੇ ਹਾਂ ਇਤਿਹਾਸ, ਇਤੀ ਜਮਾ ਹਾ ਆਸ ਇਤਿਹਾਸ। ਐਸੀ ਇਤਿਹਾਸ ਦੀ ਕਥਾ ਆਪ ਜੀ ਮੁਬਾਰਕ ਰਸਨਾ, ਕਿਉਂਕਿ ਜਿਹੜੇ ਸਿਮਰਨ ਭਜਨ ਵਾਲੇ ਗੁਰਮੁਖ ਹੋਣ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਪ੍ਰਸ਼ਨ ਕੀਤਾ ਸੀ ਕਿ ਸਤਿਗੁਰੂ ਜੀ, ਜਦੋਂ ਭਾਈ ਗੁਰਦਾਸ ਜੀ ਕਥਾ ਕਰਦੇ ਹੈ, ਉਹਨਾਂ ਦੀ ਕਥਾ ਦੇ ਵਿੱਚ ਸਭ ਦੇ ਕੰਨ ਰਸ ਜਾਂਦੇ ਹੈ, ਤੇ ਹੋਰ ਗੁਰਸਿੱਖ ਕਥਾ ਕਰਦੇ ਹੈ, ਬਾਣੀ ਉਹੀ ਹੈ, ਕਥਾ ਉਹੀ ਹੈ, ਸਤਿਗੁਰੂ ਉਨਾ ਆਨੰਦ ਨਹੀਂ ਵੱਜਦਾ, ਇਹਦਾ ਕਾਰਨ ਕੀ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਤਰ ਦਿੱਤਾ ਸੀ ਕਿ ਭਾਈ, ਜਿਹੜੀ ਰਸਨਾ ਭਜਨ ਸਿਮਰਨ ਕਰਨ ਵਾਲੀ ਹੈ, ਨਾਮ ਅਭਿਆਸ ਵਾਲੇ ਜਿਹੜੇ ਹਿਰਦੇ ਹਨ ਉਹਨਾਂ ਦਾ ਇਹ ਫਰਕ ਹੋਇਆ ਕਰਦਾ ਹੈ। ਗੁਰੂ ਪਿਆਰਿਓ, ਇੱਕ ਬੰਦੇ ਨੇ ਕੰਠੋਂ ਬੋਲਣਾ, ਮੁੱਖੋਂ ਬੋਲਣਾ, ਰਸਨਾ ਤੋਂ ਬੋਲਣਾ, ਰਸਨਾ ਤੋਂ ਬੋਲਿਆ ਹੋਇਆ ਕੰਨਾਂ ਦਾ ਵਿਸ਼ਾ ਬਣ ਜਾਏਗਾ, ਤੇ ਕੰਨਾਂ ਦਾ ਵਿਸ਼ਾ ਜਿਹੜਾ ਅਨਿਸਤਰ ਹੈ ਤੇ ਉਹ ਬਹੁਤੀ ਦੇਰ ਤੱਕ ਉਹਦਾ ਅਸਰ ਨਹੀਂ ਰਹੇਗਾ। ਜਿਹੜਾ ਰਸਨਾ ਤੋਂ ਇੱਕੋ ਗੱਲ ਸੁਣੀ ਗਈ ਹੈ, ਕੰਠ ਤੋਂ ਹੀ ਸੁਣੀ ਗਈ ਹੈ, ਜਿਹੜੀ ਗੱਲ ਕਿਸੇ ਦੇ ਹਿਰਦੇ ਚੋਂ ਉੱਠ ਕੇ ਬਾਹਰ ਆਈ ਹੈ ਰਸਨਾ ਦੁਆਰਾ, ਉਹ ਜਾ ਕੇ ਬੈਠੇਗੀ ਵੀ ਹਿਰਦੇ ਦੇ ਵਿੱਚ ਹੀ, ਉਹਦਾ ਟਿਕਾਣਾ, ਕਿਉਂਕਿ ਹਿਰਦੇ ਦੀ ਉੱਠੀ ਗੱਲ ਉਹ ਹਿਰਦੇ ਚ ਬੈਠੇਗੀ, ਰਸਨਾ ਤੇ ਉੱਠੀ ਗੱਲ ਕੰਨਾਂ ਤੱਕ ਰਹਿ ਜਾਏਗੀ। ਇਹ ਫਰਕ ਹੈ। ਜਿਹੜੀ ਰਸਨਾ ਵਾਹਿਗੁਰੂ ਦਾ ਸਿਮਰਨ ਕਰਨ ਵਾਲੀ ਹੈ, ਜਿਨ ਲਾਈ ਪ੍ਰੀਤ ਪ੍ਰੇਮ ਸਿਉ ਜਿਉ ਬੋਲਣ ਤਿਵੇ ਸੁਹਾਈ, ਉਸੇ ਤਰ੍ਹਾਂ ਸੋਭਨੀਕ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਨ ਅਮੋਲਕ ਰਸਨਾ ਤੋਂ ਕਮਾਈ ਵਾਲੇ ਹਿਰਦਿਆਂ ਵਾਲੇ ਗੁਰਮੁਖਾਂ ਦੇ ਕੋਲੋਂ, ਜਿਨ੍ਹਾਂ ਦੇ ਵਿਦਿਆਰਥੀ ਅੱਜ ਸਿੰਘ ਸਾਹਿਬਾਨਾਂ ਦੀ ਡਿਊਟੀ ਤੇ ਤਖ਼ਤ ਸਾਹਿਬ ਤੇ ਸਭਾਏਮਾਨ, ਜੋ ਇਸ ਵੇਲੇ ਹਜ਼ੂਰ ਸਾਹਿਬ ਤਖ਼ਤ ਦੀ ਸੇਵਾ ਜਿਨ੍ਹਾਂ ਨੂੰ ਮਿਲੀ ਹੈ, ਉਹ ਬਾਬਾ ਜੀ ਉਹਨਾਂ ਦੇ ਵਿਦਿਆਰਥੀ ਨੇ ਸਿੰਘ ਸਾਹਿਬ ਇਸ ਵੇਲੇ। ਸੋ ਆਓ, ਗੁਰੂ ਕਿਰਪਾ ਕਰੇ, ਦਾਸ ਦੇ ਵੀ ਉੱਤਮ ਭਾਗ ਹਨ, ਕਿਉਂਕਿ ਪਹਿਚਾਣ ਹੀ ਭਾਗਾਂ ਦੀ ਇਹ ਹੈ ਕਿ ਜਦੋਂ ਇਹੋ ਜਿਹੇ ਗੁਰਸਿੱਖਾਂ ਦਾ, ਜਿਵੇਂ ਬਾਬਾ ਮਿੱਠਾ ਸਿੰਘ ਜੀ, ਬਾਬਾ ਜੰਗ ਸਿੰਘ ਜੀ, ਇਹ ਗੁਰਮੁਖ ਪਿਆਰੇ ਸਿੰਘ ਸਾਹਿਬਾਨ ਭਾਈ ਹਰਦੀਪ ਸਿੰਘ ਜੀ, ਔਰ ਅਨੰਤ ਗੁਰਮੁਖ ਤੁਹਾਡੇ ਵਿੱਚ ਬੈਠੇ ਆ ਕਮਾਈਆਂ ਵਾਲੇ। ਕਈਆਂ ਦੀਆਂ ਕਮਾਈਆਂ ਪ੍ਰਗਟ ਹੁੰਦੀਆਂ ਨੇ, ਕਈਆਂ ਦੀਆਂ ਕੇਵਲ ਗੁਰੂ ਏ ਜਾਣਦਾ। ਗੁਪਤ ਤੌਰ ਤੇ ਸਾਧ ਸਿੰਘ ਜੀ ਕਮਾਈਆਂ ਵਾਲੇ ਕਈ ਵਾਰ ਪ੍ਰਗਟ ਜਿਹੜੇ ਹੋ ਜਾਣ ਉਹਨਾਂ ਨਾਲੋਂ ਅੱਗੇ ਹੁੰਦੀ ਆ ਅਵਸਥਾ। ਤੇ ਮੈਂ ਹੈਰਾਨ ਰਹਿ ਗਿਆ ਇੱਕ ਵਾਰੀ, ਇੱਕ ਉੱਥੇ ਪੰਜਾਬ ਦੇ ਵਿੱਚ ਸੈਸ਼ਨ ਜੱਜ ਸਾਹਿਬ ਭਾਈ ਕਿਰਪਾਲ ਸਿੰਘ ਤੇ ਬੜੀ ਦੇਰ ਦਾ ਪ੍ਰੇਮੀ ਸੀ, ਮਣੀਕਰਨ ਸਾਹਿਬ ਨੂੰ ਜਾਂਦਿਆਂ ਕਹਿਣ ਲੱਗਾ, ਰੋਪੜ ਲੱਗਿਆ ਸੀ, ਕਹਿੰਦੇ ਜੀ ਸਵੇਰ ਦਾ ਨਾਸਤਾ ਸੰਗਤਾਂ ਮੇਰੀ ਕੋਠੀ ਕਰਨ। ਮੈਂ ਕਿਹਾ ਸਰਦਾਰ ਸਾਹਿਬ ਸੰਗਤਾਂ ਜ਼ਿਆਦੇ ਨੇ, ਗੜਬੜ ਹੋ ਜਾਏਗੀ, ਤੁਹਾਨੂੰ ਮੁਸ਼ਕਲ ਹੋ ਜਾਏ। ਕਹਿੰਦੇ ਜੀ ਨਹੀਂ, ਕਿੰਨੇ ਕੁ ਸਰੀਰ? ਮੈਂ 30 ਕੁ ਸਰੀਰ ਹੈ। ਕਹਿੰਦੇ ਨਹੀਂ, ਆਓ ਪ੍ਰਸ਼ਾਦਾ ਪਾਣੀ ਐਨ ਸਵੇਰੇ। ਮੈਂ ਕਿਹਾ ਅਸੀਂ ਤਾਂ 7 ਵਜੇ ਪਹੁੰਚ ਜਾਣਾ। ਕਹਿੰਦੇ ਪ੍ਰਸ਼ਾਦਾ 6 ਵਜੇ ਤਿਆਰ ਹੋ। 6 ਵਜੇ ਨੂੰ ਲੰਗਰ ਤਿਆਰ ਕੀਤਾ, ਸੰਗਤਾਂ ਨੂੰ ਛਕਾਇਆ, ਤੇ ਬਾਅਦ ਦੇ ਵਿੱਚ ਉਹ ਪਾਰਕ ਵਿੱਚ ਮੈਨੂੰ ਲਿਜਾ ਕੇ ਕਹਿਣ ਲੱਗੇ, ਬਾਬਾ ਜੀ ਕੋਈ ਮੇਰੇ ਜੀਵਨ 'ਚ ਕੰਮ ਆਉਣ ਵਾਲੀ ਗੱਲ ਮੈਨੂੰ ਦੱਸੋ ਜੋ ਮੇਰੇ ਕੰਮ ਆਵੇ। ਮੈਂ ਕਿਹਾ ਸਰਦਾਰ ਸਾਹਿਬ ਪਹਿਲੀ ਤਾਂ ਗੱਲ ਇਹ ਹੈ ਵੀ ਹਰ ਰੋਜ਼ ਇੱਕ ਵਾਰੀ ਚੇਤੇ ਕਰਿਆ ਕਿ ਤੁਸੀਂ ਸਦਾ ਸ਼ਾਇਦ ਅੱਜ ਨਹੀਂ ਹੋ, ਇੱਕ ਦਿਨ ਐਸਾ ਆਉਣਾ ਜਦੋਂ ਰਿਟਾਇਰ ਹੋ ਜਾਓਗੇ ਇਸ ਡਿਊਟੀ ਤੋਂ। ਇਸ ਪਦਵੀ ਦਾ ਕਦੇ ਹੰਕਾਰ ਨਹੀਂ ਕਰਨਾ, ਗੁਰੂ ਦੀ ਬਖਸ਼ਿਸ਼ ਸਮਝਣੀ। ਉਹਦਾ ਉੱਤਰ ਬੜਾ ਸੋਹਣਾ ਗੁਰਮੁਖਾਂ ਨੇ ਦਿੱਤਾ, ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਮਰੇ ਦੀ ਜਿੱਥੇ ਹੈ, ਮੈਂ ਕਚਹਿਰੀ ਜਾਣ ਤੋਂ ਪਹਿਲਾਂ ਦੋਨੇ ਹੱਥ ਬਾਬੇ ਦੇ ਅੱਗੇ ਜੋੜਦਾ ਹੁੰਦਾ ਕਿ ਸਤਿਗੁਰੂ ਮੈਂ ਤੇਰਾ ਸਿੱਖ ਅਨਮਾਣਾ ਜਾਂ ਇਹਦੇ ਨਾਲ ਕੋਈ ਗਲਤ ਫੈਸਲਾ ਨਾ ਹੋ ਜਾਵੇ, ਇਹ ਹੱਥ ਮੈਂ ਪਹਿਲਾਂ ਗੁਰੂ ਦੇ ਅੱਗੇ ਜੋੜਨਾ। ਤੇ ਸਾਰੀ ਜ਼ਿੰਦਗੀ ਕਦੇ ਸਿਫਾਰਸ਼ ਮੰਨ ਕੇ ਫੈਸਲਾ ਨਹੀਂ ਕੀਤਾ, ਇੱਕ ਪੈਸਾ ਰਿਸ਼ਵਤ ਨਹੀਂ ਲਈ। ਸਾਰੀ ਉਮਰ ਲੰਘ ਗਈ, ਆਪਣਾ ਮਕਾਨ ਨਹੀਂ ਬਣਾ ਸਕਿਆ ਉਹ ਜੱਜ, ਸਾਰੀ ਜ਼ਿੰਦਗੀ ਚ ਮਕਾਨ ਨਹੀਂ ਬਣਾ ਸਕਿਆ, ਕਿਰਾਏ ਤੇ ਰਹਿੰਦਾ ਰਿਹਾ। ਉਹ ਬੱਚੇ ਕਹਾਂ ਜੱਜ ਲੱਗੇ ਨੇ, ਉਹਨਾਂ ਨੇ ਤਾਂ ਕਰ ਲਿਆ ਹੋਊਗੀ ਹਿੰਮਤ ਮਾੜੀ ਮੋਟੀ, ਬਣਾ ਲਿਆ ਉਹਨਾਂ ਨੇ ਕੁਛ ਮਕਾਨ, ਪਰ ਜੱਜ ਸਾਹਿਬ ਤੇ ਕੁਛ ਨਹੀਂ ਬਣਿਆ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਫਿਰ ਦੂਸਰੀ ਗੱਲ ਜੀਵਨ ਚ ਕੰਮ ਆਉਣ ਵਾਲੀ ਹੈ ਨਿਤਨੇਮ? ਨਿਤਨੇਮ ਕਹਿੰਦੇ ਜਿੰਨਾ ਕੁ ਗੁਰੂ ਨੇ ਬਖਸ਼ਿਆ ਕਰ ਲਈਦਾ। ਮੈਂ ਕਿਹਾ ਕਿੰਨਾ ਕੁ ਕਰਦੇ ਹੋ? ਮੈਂ ਤਾਂ ਕਹਿਣਾ ਵੀ ਤੁਹਾਡੇ ਪਤਾ ਨਹੀਂ ਕਿੰਨੇ ਕੁ ਗੁਪਤ ਬੈਠੇ ਹੋਣ, ਉਹ ਤਾਂ ਗੱਲ ਖੁੱਲ ਗਈ ਥੋੜੀ ਜੀ, 10 ਬੈਠਾ ਜੱਜ। ਮੈਂ ਕਿਹਾ ਕਿੰਨਾ ਕੁ ਕਰਦੇ ਹੋ ਨਿਤਨੇਮ? ਕਹਿੰਦੇ ਬਾਬਾ ਜੀ ਹੁਣ ਨਹੀਂ ਹੁੰਦਾ, ਕਿਸੇ ਵੇਲੇ ਕਰ ਲਈਦਾ ਸੀ। ਮੈਂ ਕਿਹਾ ਹੁਣ ਕਿੰਨਾ ਕਰਦੇ ਹੋ? ਕਹਿੰਦੇ ਜੀ ਮਸਾਂ ਜ਼ੋਰ ਲਾ ਕੇ 5 ਵਾਣੀਆਂ ਸੁਖਮਨੀ ਸਾਹਿਬ ਤੋਂ ਬਾਅਦ 25 ਪਾਠ ਜਪਜੀ ਸਾਹਿਬ ਦੇ ਜ਼ੋਰ ਲਾ ਕੇ ਹੁੰਦੇ ਆ, ਕਈ ਵਾਰੀ 10-11 ਹੀ ਹੁੰਦੇ ਆ, ਹੁਣ ਨਹੀਂ ਹੁੰਦਾ। ਮੈਂ ਖੜਾ ਹੀ ਸੋਚਾਂ ਵੀ ਦਹਿੰਗਮੀ ਲੈਣ ਵਿੱਚ ਸਾਧੂ ਕਹਾਉਣ ਵਾਲੇ ਤਾਂ ਕੱਖ ਵੀ ਨਹੀਂ ਕਰ ਰਹੇ, ਇਹ ਗੁਰਮੁਖ ਉਹਨਾਂ ਨਾਲੋਂ ਅੱਗੇ ਤੁਰੇ ਫਿਰਦੇ ਹੈ। ਮੈਂ ਕਿਹਾ ਜੀ ਜਦੋਂ ਕਰਦੇ ਸੀ ਉਦੋਂ? ਕਹਿੰਦੇ ਜੀ ਉਦੋਂ ਬਿਨਾਂ ਨਾਂਗਾ 51 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ। ਲੰਚ ਟਾਈਮ ਵਿੱਚ ਮੈਂ ਬਹਿ ਕੇ ਕਦੇ ਵਕੀਲਾਂ ਨਾਲ ਜੱਜਾਂ ਨਾਲ ਗੱਲ ਨਹੀਂ ਸੀ ਕਰਦਾ, ਮੈਂ ਉਦੋਂ ਵੀ ਫਿਰ ਜਪਜੀ ਸਾਹਿਬ ਦੇ ਪਾਠ ਕਰ ਲੈਂਦਾ ਸੀ ਵੀ ਇੰਨੇ ਪਾਠ ਹੋ ਜਾਣਗੇ, ਤੇ ਘਰ ਤੋਂ ਚੱਲ ਕੇ ਕਚਹਿਰੀ ਤੱਕ ਇੰਨੇ ਪਾਠ, ਕਚਹਿਰੀ ਚੱਲ ਕੇ ਘਰ ਤੱਕ ਇੰਨੇ ਪਾਠ। ਫਿਰ ਭਾਈ ਤੁਹਾਡੇ ਵਿੱਚ ਕੀ ਪਤਾ ਲੱਗਦਾ ਕਮਾਈ ਵਾਲੇ? ਜਿਵੇਂ ਉਹ ਜੱਜ ਸਾਹਿਬ ਵਿੱਚੋਂ ਹੀ ਨਿਕਲਿਆ, ਇਹ ਤੁਹਾਡੇ ਵਿੱਚੋਂ ਵੀ ਗਏ ਐਸੇ ਗੁਰਮੁਖ ਬੈਠੇ ਹੋਣ। ਕਮੀਆਂ ਦੇ ਸਾਹ ਜੀ ਪ੍ਰਚਾਰ ਜ਼ਿਆਦੇ ਹੁੰਦਾ, ਪੱਲੇ ਕੱਖ ਨਹੀਂ ਹੁੰਦਾ, ਕਈਆਂ ਦਾ ਪ੍ਰਚਾਰ ਸਾਰੀ ਉਮਰੇ ਨਹੀਂ ਹੁੰਦਾ, ਤੇ ਕਮਾਈਆਂ ਬਹੁਤ ਹੁੰਦੀਆਂ ਨੇ। ਇੱਕ ਪਚੰਗੀ ਜਥੇ ਦੇ ਵਿੱਚ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਧਰਮਯੁੱਧ ਮੋਰਚੇ 'ਚ ਉੱਥੇ ਮੇਰੇ ਕੋਲ ਗਿਆ ਤਾਂ ਮੋਰਚੇ ਦੇ ਵਿੱਚ ਸੀ, ਉਹ ਐਸਾ ਪ੍ਰੇਮ ਹੋਇਆ ਜਥੇ ਵਿੱਚ ਆ ਗਿਆ, 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦਾ ਸੀ, 101 ਪਾਠ। ਉਹਦੀ ਵਿਰਤੀ ਇੰਨੀ ਚੜ ਗਈ ਉਹਨਾਂ ਦਿਨਾਂ ਵਿੱਚ, ਉਹਦੇ ਕੱਪੜੇ ਸਾਨੂੰ ਧੋਣੇ ਪੈਂਦੇ ਸਨ, ਜੇ ਉਹਨੂੰ ਕਹਿ ਤਾਂ 2 ਵਾਰੀ ਵੀ ਲਾਹ ਦੇ ਬਾਈ ਵਸਤਰ ਲਾਹ ਦੇਣੇ ਹੈ, ਧੋ ਕੇ ਫੜਾ ਦਿਓ ਪਾ ਲੈਣੇ ਹੈ, ਨਹੀਂ ਉਸੇ ਤਰ੍ਹਾਂ ਹੀ ਇਹੀ ਜਿਹੀ ਵਿਰਤੀ ਬਣ ਗਈ ਸੀ। ਇਸ ਕਰਕੇ ਭਾਈ ਕਮਾਈਆਂ ਹਨ, ਸਤਿਗੁਰੂ ਬਖਸ਼ਿਸ਼ ਕਰਨ, ਤੁਹਾਡੇ ਵਿੱਚ ਵੀ ਬਹੁਤ ਕਮਾਈਆਂ ਵਾਲੇ ਹਿਰਦੇ ਗੁਪਤ ਰੂਪ ਕਰਕੇ ਬੈਠੇ ਹੁੰਦੇ ਹੈ। ਇਸ ਲਈ ਸਾਰੀਆਂ ਹੀ ਸੰਗਤਾਂ ਮਹਾਂਪੁਰਸ਼ਾਂ ਦਾ, ਦਾਸ ਦੀ ਵਿਦਿਆ ਉਸਤਾਦ ਮਹਾਂਪੁਰਸ਼ਾਂ ਦਾ ਇਹ ਵਚਨ ਸੀ, ਕਹਿੰਦੇ ਕਦੇ ਵੀ ਸੰਗਤ ਨੂੰ ਇਹ ਸਮਝ ਕੇ ਨਹੀਂ ਕਥਾ ਕਰਨੀ ਵੀ ਮੈਂ ਕਥਾਕਾਰ ਹਾਂ, ਇਹ ਅਣਜਾਣ ਬੈਠੇ ਨੇ ਜਿਹੜੇ ਸੁਣਦੇ ਹੈ, ਇਹ ਮੇਰੇ ਕੋਲ ਵਿਦਿਆ। ਕਹਿੰਦੇ ਫਿਰ ਕਥਾ ਕੀਤੀ ਨਿਫਲ ਹੋ ਜਾਏਗੀ, ਕਥਾ ਕਰਦਿਆਂ ਇਹ ਸਮਝਣਾ ਕਿ ਇਹ ਪ੍ਰਤੱਖ ਗੁਰੂ ਦਾ ਸਰੂਪ ਹੀ ਬੈਠਾ, ਮੈਂ ਤੇ ਬੇਨਤੀਆਂ ਕਰਨ ਵਾਲਾ, ਇਹ ਸਰਗੁਣ ਸਰੂਪ ਬੈਠਾ, ਖਾਲਸਾ ਮੇਰੋ ਰੂਪ ਹੈ, ਖਾਸ ਖਾਸ ਰੂਪ ਹੈ, ਖਾਲਸੇ ਮੈਂ ਹਾਂ ਕਰੋ ਨਿਵਾਸ। ਇਸ ਕਰਕੇ ਸਾਧ ਸਿੰਘ ਜੀ ਆਓ, ਹੋਰ ਕਾਹਦੀ ਕਥਾ ਤੇ ਬੇਨਤੀ ਹਨ ਸਾਧ ਸਿੰਘ ਜੀ ਸ਼ਬਦਾਂ ਦੁਆਰਾ ਕਿ ਸਤਿਗੁਰੂ ਸਾਡੇ ਸਵਾਸ ਲੇਖੇ ਲਾ ਲੈਣ, ਮਾਧੋ ਜਨਮ ਤੁਹਾਰੇ ਲੇਖੇ। ਜਿਸ ਪ੍ਰਕਾਰ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ 795 ਅੰਗ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਿਲਾਵਲ ਰਾਗ ਦੇ ਅੰਦਰ ਤੀਸਰਾ ਸ਼ਬਦ ਹੈ ਸਾਧ ਸਿੰਘ ਜੀ, ਆਓ ਮਨ ਵਿਰਤੀਆਂ ਇਕਾਗਰ ਕਰਕੇ ਸੁਣਨਾ ਕਰੋ ਜੀ।
ਆਪੇ ਸ਼ਬਦ ਆਪੇ ਨਿਸ਼ਾਨ,
ਇਹ ਸ਼ਬਦ ਦੇ ਅੰਦਰ ਮਹਿਮਾ ਕਰਦੇ ਆ ਉਸ ਵਾਹਿਗੁਰੂ ਪਰਮੇਸ਼ਰ, ਕਿ ਮੇਰੇ ਨਿਰੰਕਾਰ ਜੀਓ, ਹੇ ਮੇਰੇ ਵਾਹਿਗੁਰੂ, ਤੂੰ ਆਪ ਹੀ ਆਪ ਹੈ ਸਭ ਕੁਛ, ਇਹਦਾ ਚਿੰਤਨ ਕਰਦੇ ਹੈ। ਕੀ ਹੈ ਤੂੰ ਆਪ, ਉਹਦੀ ਥੋੜੀ ਜਿਹੀ ਵਿਆਖਿਆ ਕਰਦੇ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਲ ਸਤੋਹੀ ਥਲ ਸਤੋਹੀ ਕਹਿੰਦਿਆਂ ਸੁਰਤ ਐਸੀ ਟਿਕੀ, ਤੋਹੀ 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 ਤੋਹੀ, ਕਰੀ ਗਏ ਜਾਪ, ਕਰੀ ਗਏ ਜਾਪ, ਲਿਖਾਰੀ ਲਿਖੀ ਗਏ ਜਿਹੜੇ ਲਿਖਣ ਵਾਲੇ ਸਨ। ਜਦੋਂ ਸਤਿਗੁਰੂ ਮਹਾਰਾਜ ਉਸ ਧੁਨ ਦੀ ਬਣੀ ਹੋਈ ਇਕਾਗਰਤਾ ਦੇ ਰਸ ਤੋਂ ਥੋੜਾ ਜਿਹਾ ਵਾਰ ਮੁੱਖ ਬਿਰਤੀ ਕੀਤੀ, ਮਹਾਰਾਜ ਕਹਿੰਦੇ ਲਿਖਾਰੀਓ। ਹਾਂ ਮਹਾਰਾਜ, ਕਹਿੰਦੇ ਕੀ ਲਿਖ ਦਿੱਤਾ? ਹੈ ਸਤਿਗੁਰੂ ਜੀ, ਜੋ ਆਪ ਜੀ ਨੇ ਲਿਖਾਇਆ, ਤੁਹਾਡੀ ਰਸਨਾ ਤੋਂ ਜੋ ਵਚਨ ਉਚਾਰਨ ਕੀਤੇ ਜਾਂਦੇ ਆ ਉਹ ਅਸੀਂ ਲਿਖਦੇ ਹਾਂ, ਕੋਲੋਂ ਤੋਂ ਕੁਛ ਨਹੀਂ ਲਿਖ ਸਕਦੇ, ਜੋ ਸ਼ਬਦ ਬੋਲਦੇ ਹੋ ਉਹ ਅਸੀਂ ਲਿਖ ਦਿੰਦੇ ਹਾਂ। ਕਹਿੰਦੇ ਹੁਣ ਕੀ ਲਿਖਿਆ? ਕਹਿੰਦੇ ਮਹਾਰਾਜ, ਹੁਣ ਜੋ ਤੁਸਾਂ ਨੇ ਬੋਲਿਆ, ਤੂੰ ਹੀ ਦਾ ਸ਼ਬਦ ਬੋਲਿਆ, ਉਹ ਅਸੀਂ ਲਿਖੀ ਗਏ ਹਾਂ। ਮਹਾਰਾਜ ਕਹਿੰਦੇ ਭਾਈ, ਮੇਰੀ ਤੇ ਸੁਰਤ ਐਸੀ ਟਿਕ ਗਈ, ਸਮੇਂ ਦਾ ਗਿਆਨ ਨਾ ਰਿਹਾ, ਅੱਗੇ ਜਾਣ ਦੀ ਸੋਝੀ ਕੋਈ ਨਾ ਰਹੀ, ਇਹ ਕਿੰਨੀ ਕੁ ਵਾਰ ਤੁਸੀਂ ਲਿਖ ਦਿੱਤਾ, ਕਿੰਨੀ ਕੁ ਵਾਰ ਉਚਾਰ ਦਿੱਤਾ ਮੈਂ? ਕਹਿੰਦੇ ਮਹਾਰਾਜ, ਗਿਣ ਕੇ ਦੱਸ ਸਕਦੇ ਹਾਂ? ਅਸੀਂ ਕਿਹੜਾ ਗਿਣ ਕੇ ਲਿਖਦੇ ਰਹੇ ਹਾਂ? ਕਹਿੰਦੇ ਗਿਣ, ਇੱਕ ਤੋਂ ਗਿਣਤੀ ਸ਼ੁਰੂ ਕਰਕੇ ਸੈਂਕੜਿਆਂ ਤੇ ਪਹੁੰਚ ਗਈ, ਸੈਂਕੜਿਆਂ ਤੋਂ ਹਜ਼ਾਰਾਂ ਤੇ ਪਹੁੰਚ ਗਈ। ਕਹਿੰਦੇ ਮਹਾਰਾਜ, 16,000 ਵਾਰ ਲਿਖਿਆ ਗਿਆ ਤੂੰ ਹੀ ਸ਼ਬਦ। ਕਹਿੰਦੇ ਭਾਈ, ਪੜ੍ਹਨ ਵਾਲੇ ਦੀ ਇਹ ਅਵਸਥਾ ਨਹੀਂ ਹੋਣੀ, ਜਿਹੜੀ ਅਵਸਥਾ ਚ ਉਚਾਰਨ ਕੀਤਾ ਇਹ ਅਵਸਥਾ ਪੜ੍ਹਨ ਵਾਲੇ ਦੀ ਤੇ ਕਿਤੇ ਜਾ ਕੇ ਬਣੇਗੀ? ਕਮਾਈਆਂ ਕਰਕੇ ਕਹਿੰਦੇ ਅੱਕ ਜਾਣਗੇ ਵੀ ਇਹ ਕੀ ਲਿਖ ਦਿੱਤਾ 16,000 ਵਾਰ ਤੂੰ ਹੀ। ਕਹਿਣਗੇ ਛੱਡੋ ਪਰੇ, ਦੋ ਵਾਰੀ ਕਹਿ ਲਿਆ, ਚਾਰ ਵਾਰ ਕਹਿ ਲਿਆ। ਮਹਾਰਾਜ ਕਹਿੰਦੇ, ਐਂ ਕਰੋ ਵੀ ਇਹ ਸਿਫਰਾਂ ਹਟਾ ਦਿਓ ਸਾਰੀਆਂ, ਸਿਫਰਾਂ ਹਟਾ ਕੇ ਕੇਵਲ 16 ਵਾਰ ਰੱਖ ਲਓ। ਹੁਣ 16 ਵਾਰ ਉਚਾਰਨ ਕੀਤਾ ਹੋਇਆ ਸ਼ਬਦ ਮਿਲਦਾ ਤੇ ਜਿਵੇਂ ਗੁਰੂ ਨਾਨਕ ਮਹਾਰਾਜ ਨੇ ਤੱਕੜ ਫੜ ਕੇ ਜਦੋਂ ਸ਼ਬਦ ਆਇਆ 13, ਉਦੋਂ ਹੀ ਆਪਣੇ ਨਿਰੰਕਾਰ ਦੇ ਵਿੱਚ ਲੀਨ ਹੋ ਕੇ 13, 13, 13, ਇਹ ਵੀ ਤੇਰੇ, ਇਹ ਵੀ ਤੇਰਾ, ਸਭ ਕੁਛ ਤੇਰਾ ਹੀ ਤੇਰਾ ਹੋ ਗਿਆ, ਤੇ ਉਸ ਤੂੰ ਦੀ ਧੁਨੀ ਵਿੱਚ ਲੀਨ ਹੋ ਗਏ, ਮੋਦੀ ਖਾਨਾ ਤੋਲਣ ਲੱਗੇ। ਇਉਂ ਗੁਰੂ ਸਾਹਿਬ ਜੀ ਸਾਧ ਸਿੰਘ ਜੀ ਜਿਵੇਂ ਜਹਾਜ਼ ਦੇ ਅੰਦਰ ਇੱਕੋ ਜਿਹੜੀ ਸੂਈ ਹੁੰਦੀ ਹੈ ਜਿਹਨਾਂ ਦਿਸ਼ਾ ਭਰਮਣ ਹੋਣ ਤੋਂ ਉਹ ਅਚਲ ਵਾਲੇ ਪਾਸੇ ਧਰੂਮ ਵਾਲੇ ਪਾਸੇ ਰਹਿੰਦੀ ਹੈ, ਇਸੇ ਤਰ੍ਹਾਂ ਜਿਹੜੇ ਸੱਤ ਪੁਰਸ਼ ਹੁੰਦੇ ਨੇ ਉਹਨਾਂ ਦਾ ਸਰੀਰ ਰੂਪੀ ਜਹਾਜ਼ ਤਾਂ ਸੰਸਾਰ ਦੇ ਕਿਸੇ ਕੋਨੇ ਵਿੱਚ ਘੁੰਮੀ ਜਾਏ, ਪਰ ਉਹਨਾਂ ਦੀ ਬ੍ਰਹਮਾਕਾਰ ਉਹ ਸੂਈ ਜਿਹੜੀ ਹੈ ਨਾ, ਬਿਰਤੀ ਜਿਹੜੀ ਹੈ ਉਹ ਬ੍ਰਹਮ ਵੱਲ ਨੂੰ ਹੀ ਰਹਿੰਦੀ ਹੈ। ਤੇ ਇਸ ਕਰਕੇ ਉਪਦੇਸ਼ ਦਿੰਦੇ ਦਿੰਦੇ ਸਤਿਗੁਰੂ ਤੇ ਉਸ ਆਨੰਦ ਦੇ ਵਿੱਚ ਹੀ ਰਹਿੰਦੇ ਆ, ਸਿੱਖਾਂ ਦੇ ਹਿਰਦੇ ਦੇ ਅੰਦਰ ਉਪਦੇਸ਼ ਦਾ ਬੀਜ ਬੀਜਦੇ ਨੇ। ਇੱਥੇ ਉਸੇ ਭਾਵ ਨੂੰ ਲੈ ਕੇ ਕਹਿੰਦੇ ਨੇ, ਆਪੇ ਸ਼ਬਦ ਆਪੇ ਨਿਸ਼ਾਨ, ਹੇ ਮੇਰੇ ਵਾਹਿਗੁਰੂ ਤੂੰ ਕੈਸਾ ਹੈ, ਆਪ ਹੀ ਤੂੰ। ਸ਼ਬਦ ਅਰਥ ਸਾਧ ਸੰਗੀ, ਸ਼ਬਦ ਕੁਝ ਅੱਖਰਾਂ ਨੂੰ ਜੋੜ ਕੇ ਛੰਦਾਬੰਦੀ ਦੇ ਅੰਦਰ ਜੋ ਬਣਾਏ ਜਾਣ ਉਹਨੂੰ ਵੀ ਸ਼ਬਦ ਕਹਿੰਦੇ ਆ, ਜੋ ਰਸਨਾ ਤੋਂ ਨਿਕਲੇ ਉਹ ਵੀ ਸ਼ਬਦ, ਜਿਹੜਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਉਪਦੇਸ਼ ਉਹਨੂੰ ਵੀ ਸ਼ਬਦ ਕਹਿੰਦੇ ਆ। ਸ਼ਬਦ ਦਾ ਅਰਥ ਬ੍ਰਹਮ ਵੀ ਹੈ, ਸ਼ਬਦ ਦਾ ਅਰਥ ਭਾਈ ਸੰਸਾਰ ਵੀ ਹੈ, ਪਰ ਜਥਾ ਪ੍ਰਕਰਨ ਤਥਾ ਅਰਥ, ਪ੍ਰਕਰਨ ਕੀ ਹੈ? ਜੇ ਸਾਧ ਸਿੰਘ ਜੀ ਬਾਜ ਸ਼ਬਦ ਉਡਾਣ ਦੇ ਨਾਲ ਆ ਗਿਆ ਤਾਂ ਆਕਾਸ਼ ਚ ਰਹਿਣ ਵਾਲੇ ਪੰਛੀ ਦਾ ਵਾਚਕ, ਜੇ ਬਾਜ ਦੇ ਉੱਤੇ ਕਾਠੀ ਪਾ ਦਿੱਤੀ ਹੈ ਤਾਂ ਸਮਝ ਲਓ ਘੋੜੇ ਦਾ ਹੈ, ਬਾਜ ਸ਼ਬਦ ਇੱਕੋ ਹੀ ਹੈ, ਘੋੜੇ ਦਾ ਅਰਥ ਵੀ ਦਿੰਦਾ ਤੇ ਪੰਛੀ ਦਾ ਅਰਥ ਵੀ ਦਿੰਦਾ। ਜਿਹੜੇ ਲੋਕ ਕਹਿੰਦੇ ਇੱਕ ਸ਼ਬਦ ਦਾ ਇੱਕੋ ਹੀ ਅਰਥ ਹੋਣਾ ਚਾਹੀਦਾ, ਐਸੇ ਭੇਦ ਉਹਨਾਂ ਨੂੰ ਸ਼ੰਕਾ ਕਰਨ ਤੋਂ ਪਹਿਲਾਂ ਜਾਣਨੇ ਚਾਹੀਦੇ। ਸੋ ਇਉਂ ਸਾਧ ਸੰਗਤ ਜੀ ਸ਼ਬਦ ਦਾ ਅਰਥ ਇੱਥੇ ਆਪਾਂ ਲੈਂਦੇ ਹਾਂ ਬ੍ਰਹਮ, ਜੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੇ ਮੇਰੇ ਪਰਮੇਸ਼ਰ ਤੂੰ ਸ਼ਬਦ ਕਹੀਏ ਬ੍ਰਹਮ ਰੂਪ ਹੈ। ਬ੍ਰਹਮ ਕੀ ਹੈ? ਬ੍ਰਹਮ ਦਾ ਅਰਥ ਹੈ ਵਿਆਪਕ, ਤੂੰ ਸਾਰੀ ਜਗ੍ਹਾ ਵਿਆਪਕ ਹੈ, ਤੂੰ ਆਪ ਹੀ ਬ੍ਰਹਮ ਵਿਆਪਕ ਰੂਪ ਭਾਵ ਨਿਰਾਕਾਰ ਜਿਹਦਾ ਕੋਈ ਆਕਾਰ ਨਹੀਂ, ਤੇ ਆਪ ਤੋਂ ਨਿਰਆਕਾਰ ਆਕਾਰ ਵਾਲੀ ਚੀਜ਼ ਵਿਨਸਦੀ ਹੈ, ਇਸ ਲਈ ਉਹ ਵਿਨਸਦਾ ਨਹੀਂ। ਦ੍ਰਿਸ਼ਟਮਾਨ ਹੈ ਸਗਲ ਮਥੇਨਾ ਮਿਥਿਆ, ਜੋ ਦਿਸਦਾ ਦੇਹਾਂ ਦਿਸਦੀਆਂ ਨੇ ਮਿਥਿਆ ਨ, ਸੱਤ ਵਸਤੂ ਦਿਸਦੀ ਨਹੀਂ। ਸੋ ਇਸ ਕਰਕੇ ਨਾ ਤੂੰ ਆਪ ਹੀ ਨਿਰਗੁਣ ਹੈ। ਨਿਰਗੁਣ ਤੋਂ ਭਾਵ ਕਿ ਤੇਰੇ ਵਿੱਚ ਨਾ ਰਾਜਗੁਣ ਨਾ ਸਤਗੁਣ ਨਾ ਤਮਗੁਣ, ਤਿੰਨੇ ਗੁਣਾਂ ਦਾ ਕੋਈ ਪ੍ਰਭਾਵ ਨਹੀਂ। ਨਿਰਗੁਣ ਆਪ ਪਰ ਨਾਲ ਹੀ ਕਹਿਤਾ ਸਰਗੁਣ ਵੀ ਉਹੀ। ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ, ਤੂੰ ਨਿਰਾਕਾਰ ਤੋਂ ਜਦੋਂ ਆਕਾਰ ਰੂਪ ਧਾਰਨ ਕਰਦਾ ਹੈ, ਤੇ ਹੇ ਮੇਰੇ ਪਰਮੇਸ਼ਰ ਆਪ ਹੀ ਸ਼ਬਦ ਆਪ ਹੀ ਨਿਰਾਕਾਰ ਹੈ ਤੇ ਆਪੇ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਪ੍ਰਗਟ, ਪ੍ਰਗਟ ਤਾਂ ਹੋਊਗਾ ਜੇ ਸਰਗੁਣ ਸਰੂਪ ਧਾਰਨ ਕਰੂਗਾ। ਤੂੰ ਆਪ ਹੀ ਸਰਗੁਣ ਸਰੂਪ ਧਾਰਨ ਕਰ ਲੈਣਾ। ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਹੋ। ਇਹ ਸਾਧ ਸੰਗਤ ਜੀ ਇੱਕ ਨਿਰਾਕਾਰ ਤੇ ਇੱਕ ਸਾਕਾਰ ਵਾਲੇ ਪ੍ਰਮਾਤਮਾ ਤੇ ਸਰਗੁਣ ਸਰੂਪ ਕਰਕੇ ਹਜ਼ਾਰੇ ਤੇਰੀਆਂ ਅੱਖਾਂ, ਨਿਰਾਕਾਰ ਕਰਕੇ ਤੇਰੀ ਅੱਖ ਵੀ ਅੱਖ ਨਹੀਂ ਹੈ। ਐਸਾ ਪਰਮੇਸ਼ਰ ਅਸਚਰਜ ਰੂਪ ਹੈ, ਨਾ ਸੰਖੰਗ ਨਾ ਚੱਕਰੰਗ ਨਾ ਗਦਾ ਨਾ ਸਿਆਮੰਗ, ਅਸਚਰਜ ਰੂਪ ਹੈ ਉਸਦਾ। ਤੇ ਤੂੰ ਆਪ ਹੀ ਨਿਰਗੁਣ ਸਰੂਪ ਤੇ ਆਪ ਹੀ ਸਰਗੁਣ ਸਰੂਪ ਹੋ ਕਰਕੇ ਨਿਸ਼ਾਨ ਕੀ ਹੈ ਪ੍ਰਗਟ ਹੋ ਜਾਂਦਾ ਹੈ। ਤੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਆਪ ਹੀ ਅਨੇਕਾਂ ਰੰਗਾਂ ਚ ਹੈ। ਆਪ ਹੀ ਮਹਾਰਾਜ ਤੋਂ ਇੱਕ ਰੰਗ ਦੇ ਅੰਦਰ ਹੈ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ, ਆਪ ਹੀ ਇੱਕ ਸਰੂਪ ਹੈ। ਆਪ ਹੀ ਸ਼ਬਦ ਹੈ ਮੇਰੇ ਪਰਮੇਸ਼ਰ ਵਾਹਿਗੁਰੂ ਜੀ, ਤੇ ਆਪ ਹੀ ਤੁਸੀਂ ਨਿਰੰਕਾਰ ਨਿਰਾਕਾਰ ਸਰੂਪ ਹੋ, ਤੇ ਆਪ ਹੀ ਮੇਰੀ ਰਸਨਾ ਤੇ ਸ਼ਬਦ ਰੂਪ ਬਣ ਰਹੇ ਹੋ, ਜਿਨ੍ਹਾਂ ਦੁਆਰਾ ਸਿੱਖਾਂ ਦੀ ਕਲਿਆਣ ਹੋਏਗੀ। ਜਿਹੜੇ ਗੁਰਬਾਣੀ ਦੇ ਸ਼ਬਦ ਨੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਨਿਰੰਕਾਰ ਦਾ ਸਰੂਪ ਹੈ। ਮਹਾਰਾਜ ਕਹਿੰਦੇ ਸਤਿਗੁਰ ਸ਼ਬਦ, ਸ਼ਬਦ ਹੈ ਸਤਿਗੁਰ, ਪਦਰ ਮੁਕਤ ਜਨਾਬ ਹੈਗੋ। ਆਪ ਹੀ ਤੁਸੀਂ ਸ਼ਬਦ ਰੂਪ ਹੋ, ਮੇਰੀ ਤੇ ਰਸਨਾ ਦਾ ਇੱਕ ਬਹਾਨਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਬਾਣੀ ਦੇ ਸ਼ਬਦ ਤੁਸੀਂ ਆਪ ਹੀ ਰੂਪ ਧਾਰਨ ਕਰ ਰਹੇ ਹੋ ਮੇਰੀ ਰਸਨਾ ਤੋਂ, ਤੇ ਆਪ ਹੀ ਨਿਸ਼ਾਨ ਕਹੀਏ ਪ੍ਰਗਟ ਹੋ ਰਹੇ ਹੋ ਮੇਰੀ ਰਸਨਾ ਤੋਂ, ਤੇ ਆਪ ਹੀ ਨਿਰਾਕਾਰ ਹੋ, ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੂਪ ਹੋ ਕਰਕੇ ਸਾਕਾਰ ਰੂਪ ਹੋ ਰਹੇ ਹੋ, ਆਪ ਹੀ ਮੇਰੇ ਨਿਰੰਕਾਰ ਜੀ, ਮੈਂ ਤੇ ਤੁਹਾਡੇ ਕੌਤਕ ਵੇਖ ਰਿਹਾ। ਇਹ ਬੇਨਤੀ ਸਤਿਗੁਰੂ ਮਹਾਰਾਜ ਗੂੜ ਗੱਲ ਵੀ ਕਰਦੇ ਹੈ, ਤੇ ਸਿੱਖਾਂ ਨੂੰ ਬਾਣੀ ਤੇ ਭਾਵਨਾ ਆਪਣੇ ਸਰੀਰ ਨਾਲੋਂ ਵੱਧ ਜੋੜਨ ਵਾਸਤੇ, ਕਿਉਂਕਿ ਦੇਹ ਮਿਥਿਆ ਹੈ। ਸਤਿਗੁਰੂ ਨੇ ਕਦੇ ਨਹੀਂ ਕਿਹਾ ਕਿ ਮੇਰੀ ਦੇਹ ਤੇ ਵਿਸ਼ਵਾਸ ਕਰੋ, ਸਤਿਗੁਰੂ ਨੇ ਕਿਹਾ ਸ਼ਬਦ ਤੇ ਵਿਸ਼ਵਾਸ, ਸ਼ਬਦ ਦੇ ਨਾਲ ਜੋੜਿਆ, ਸ਼ਬਦ ਨੂੰ ਗੁਰੂ ਮੰਨਿਆ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਿਤੇ ਵਿਆਹ ਕਾਰਜ ਦੀ ਰੀਤ ਦੀ ਗੱਲ ਵੇਖੋ ਵਿਚਾਰ ਕੇ, ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਆਹ ਹੋਣ ਲੱਗਾ, ਉੱਥੇ ਪੰਡਿਤ ਨੇ ਬੇਦੀ ਗੱਡੀ ਹੋਈ ਹੈ ਤੇ ਅੱਗ ਵਾਲੀ ਹੋਈ ਹੈ, ਪ੍ਰਕਰਮਾ ਕਰਨ ਵਾਸਤੇ ਅੱਗ ਦੇ ਦੁਆਲੇ ਫੇਰੇ ਕਰਦੇ ਹੈ। ਮਹਾਰਾਜ ਕਹਿੰਦੇ ਪੰਡਿਤ ਜੀ ਇਹ ਕੀ ਕੀਤਾ ਹੈ? ਕਹਿੰਦੇ ਜੀ ਇਹ ਫੇਰਿਆਂ ਦੀ ਰੀਤ ਹੀ ਐਸੀ ਹੈ, ਕੋਈ ਨਵੀਂ ਗੱਲ ਥੋੜੀ ਕੀਤੀ ਹੈ ਮੈਂ। ਕਹਿੰਦੇ ਨਹੀਂ, ਇਹਨੂੰ ਅੱਗ ਨੂੰ ਬੁਝਾ ਦਿਓ। ਇੰਨੀ ਗੱਲ ਕਹਿਣ ਤੋਂ ਮਹਿਤਾ ਕਲਿਆਣ ਚੰਦੀ ਬਜ਼ੁਰਗ ਬਾਬਾ ਉਹ ਗੁੱਸੇ ਵਿੱਚ ਆ ਗਏ, ਕਹਿੰਦੇ ਪੁੱਤਰ ਇੱਥੇ ਵੀ ਮੇਰੀ ਨੱਕ ਵੜੇਗਾ ਤੂੰ, ਇਹ ਦੋ ਪੰਚਾਇਤਾਂ ਦੇ ਵਿੱਚ ਇੱਥੇ ਵੀ ਹੁਣ ਤੂੰ ਆ ਹੀ ਕੁਛ ਕਰਨਾ ਸੀ, ਪਹਿਲਾਂ ਤਾਂ ਵਿਆਹ ਹੀ ਸੀ ਕਰਾਉਂਦਾ, ਕਹਿਣ ਤੂੰ ਜੇ ਹੁਣ ਕਰਾਇਆ ਹਾਂ ਕੀਤੀ ਹੈ ਤਾਂ ਹੁਣ ਆ ਕੁਛ ਕਰੇਗਾ। ਪੰਡਿਤ ਹਰਦਿਆਲ ਜੀ ਉੱਠ ਕੇ ਖੜੇ ਹੋ ਗਏ, ਕਹਿੰਦੇ ਜਜਮਾਨ ਤੂੰ ਬਹਿ ਜਾ, ਤੇਰੇ ਕਰਨ ਦੀ ਗੱਲ ਨਹੀਂ, ਕਾਰਜ ਕੋਈ ਨਹੀਂ ਵਿਗੜਦਾ। ਹੱਥ ਜੋੜ ਕੇ ਕਹਿਣ ਲੱਗੇ ਹੇ ਪਰਮੇਸ਼ਰ ਜੀਓ, ਜਿਵੇਂ ਸੱਚ ਦਾ ਜਨੇਊ ਮੈਨੂੰ ਪਹਿਨਾਇਆ ਸੀ, ਝੂਠ ਦੇ ਜਨੇਊ ਚੱਕੀ ਫਿਰਦੇ ਸੀ ਹੁਣ ਤੱਕ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਿਹੜਾ ਜਨੇਊ ਬਣਾਇਆ ਸੀ ਹੁਣ ਕਿਰਪਾ ਕਰੋ, ਅਸੀਂ ਅਲਪੱਗ ਜੀਵ ਕੀ ਜਾਣਦੇ ਹਾਂ, ਤੁਹਾਡਾ ਵਿਆਹ ਕਿਵੇਂ ਕਰੀਏ, ਤੁਸੀਂ ਦੱਸੋ ਕਿ ਤੁਹਾਡਾ ਵਿਆਹ ਕਿਵੇਂ ਕਰੀਏ। ਸਤਿਗੁਰੂ ਮਹਾਰਾਜ ਨੇ ਸਿੱਖ ਕੌਮ ਦੀ ਨੀਂਹ ਰੱਖੀ ਹੈ,
ਤੇ ਫਿਰ ਮਰਿਆਦਾ ਜਿਹੜੀ ਹੈ ਦਸਵੇਂ ਪਾਤਸ਼ਾਹ ਤੱਕ ਪ੍ਰਪੱਕ ਹੁੰਦੀ ਗਈ ਹੈ ਤੇ ਮਰਿਆਦਾ ਦੀ ਨੀਂਹ ਰੱਖਣ ਵਾਲੇ ਗੁਰੂ ਨਾਨਕ ਮਹਾਰਾਜ ਕਹਿੰਦੇ ਦੇਖੋ ਪ੍ਰਕਰਮਾਂ ਉਹਦੀਆਂ ਹੁੰਦੀਆਂ ਨੇ ਜਿਹੜਾ ਗੁਰੂ ਹੋਵੇ ਗੁਰੂ ਦੀਆਂ ਪ੍ਰਕਰਮਾਂ ਜ਼ਰੂਰ ਕਰੀਦੀਆਂ ਨੇ ਇਹ ਗੁਰਮਤ ਵਿੱਚ ਹੈ ਪ੍ਰਕਰਮਾਂ ਕਰਨੀ ਕਹਿੰਦੇ ਫਿਰ ਅੱਗ ਹੈ ਜਿਹੜੀ ਇਹ ਮੇਰਾ ਤਾਂ ਇਸ਼ਟ ਹੈ ਨਹੀਂ ਹਿੰਦੂ ਧਰਮ ਵਾਲਿਆਂ ਨੇ ਇਸ਼ਟ ਮੰਨਿਆ ਇਹ ਕਰਨ ਪ੍ਰਕਰਮਾਂ ਅੱਗ ਨੂੰ ਮੱਥਾ ਟੇਕਣ ਮੈਂ ਤੇ ਅੱਗ ਨੂੰ ਪੈਦਾ ਕਰਨ ਵਾਲੀ ਨੂੰ ਮੱਥਾ ਟੇਕਦਾ ਅੱਗ ਖੱਟ ਜੋਤੀਆਂ ਦੇ ਵਿੱਚ ਹੈ ਬੁੱਧੀ ਬਿਜਲੀ ਚੰਦ ਸੂਰਜ ਤਾਰੇ ਇਹ ਖੱਟ ਜੋਤੀਆਂ ਮੰਨੀਆਂ ਸਭ ਮੈਂ ਜੋਤ ਜੋਤ ਹੈ ਸੋ ਇੱਥੇ ਦਾ ਚਾਨਣ ਸਭ ਮੈਂ ਚਾਨਣ ਹੋਏ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਇਸ ਰੀਤ ਦੇ ਅੰਦਰ ਇਉਂ ਲਿਖਿਆ ਵੀ ਪਹਿਲੇ ਨੰਬਰ ਤੇ ਤਾਂ ਵੇਦ ਹੋਣ ਜੇ ਵੇਦ ਨਾ ਮਿਲੇ ਵੇਦ ਦੀ ਪ੍ਰਕਰਮਾ ਕਰੇ ਫਿਰ ਇਹ ਤਾਂ ਮੁਕੰਮਲ ਹੁੰਦੇ ਹੈ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪ੍ਰਕਰਮਾ ਕਰਦੇ ਹਾਂ ਜੇ ਵੇਦ ਵੇਦੋ ਭਾਵਾ ਜੇ ਵੇਦ ਨਾ ਮਿਲਣ ਵੇਦੋ ਅਭਾਵਾ ਤਾਂ ਅਗਨੀ ਫਿਰ ਅੱਗ ਬਾਲ ਲਓ ਕਹਿੰਦੇ ਜੇ ਅਗਨੀ ਵੀ ਨਾ ਮਿਲੇ ਅਗਨੀ ਅਭਾਵਾ ਤਾਂ ਵਿਪਰਹਾ ਕਹਿੰਦੇ ਫਿਰ ਬ੍ਰਾਹਮਣ ਨੂੰ ਬਿਠਾ ਲਓ ਕਿਉਂਕਿ ਬ੍ਰਾਹਮਣ ਗੁਰੂ ਹੈ ਜਗਤ ਦਾ ਇਹ ਵੀ ਚਾਰ ਯੁੱਗਾਂ ਤੋਂ ਗੁਰੂ ਬਣਿਆ ਰਿਹਾ ਚਾਹੇ ਕੁਛ ਆਉਂਦਾ ਸੀ ਚਾਹੇ ਨਹੀਂ ਉਹਦਾ ਕਬੀਰ ਸਾਹਿਬ ਨੇ ਕਿਹਾ ਵੀ ਭਗਤਾਂ ਦਾ ਗੁਰੂ ਨਹੀਂ ਤੇ ਹੋ ਸਕਦਾ ਇਹਨਾਂ ਮੂਰਖ ਲੋਕਾਂ ਦਾ ਗੁਰੂ ਹੋਏਗਾ ਤੂੰ ਅਰਜ ਉਰਜ ਕੇ ਪਚੂਗੋ ਚਾਰੋ ਬੇਦੋ ਮਾਏ ਇਸ ਕਰਕੇ ਨਾ ਕਹਿੰਦੇ ਨਾ ਮੇਰਾ ਬ੍ਰਾਹਮਣ ਗੁਰੂ ਨਾ ਅਗਨੀ ਤੇ ਨਾ ਹੀ ਵੇਦ ਮੇਰਾ ਗੁਰੂ ਹੈ ਮੈਂ ਆਪਣੇ ਗੁਰੂ ਦੀ ਪ੍ਰਕਰਮਾ ਕਰ ਸਕਦਾ ਮਹਾਰਾਜ ਤੁਹਾਡਾ ਗੁਰੂ ਕੌਣ ਹੈ ਅਪਰਮ ਪਰਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਉਹ ਪਾਰ ਬ੍ਰਹਮ ਨੂੰ ਕੌਣ ਲਿਆ ਵੀ ਫੇਰਿਆਂ ਵਾਸਤੇ ਕਹਿੰਦੇ ਫਿਰ ਮਹਾਰਾਜ ਸਾਡੇ ਵੱਸ ਦੀ ਗੱਲ ਨਹੀਂ ਆਪਣੇ ਫੇਰੇ ਤੁਸੀਂ ਆਪ ਹੀ ਕਰ ਲਓ ਜਿਹੜੇ ਤਰੀਕੇ ਨਾਲ ਕਰ ਸਕਦੇ ਹੋ ਮਹਾਰਾਜ ਕਹਿੰਦੇ ਆਪਾਂ ਗੁਰੂ ਪ੍ਰਗਟ ਕਰ ਲੈਂਦੇ ਹਾਂ ਆਪਣੇ ਗੁਰੂ ਨੂੰ ਬੁਲਾ ਲੈਂਦੇ ਹਾਂ ਕਹਿੰਦੇ ਜਿਵੇਂ ਤੁਸੀਂ ਉਹ ਬੁਲਾ ਸਕਦੇ ਹੋ ਬੁਲਾਓ ਆਪਣੀ ਪਾਰ ਬ੍ਰਹਮ ਪਰਮੇਸ਼ਰ ਕਹਿੰਦੇ ਲਿਆਓ ਕਲਮ ਲਿਆਓ ਕਾਗਜ਼ ਇੱਕ ਲਿਆਓ ਤੀੜਾ ਦੋ ਲਿਆਓ ਰਮਾਲੇ ਮਹਾਰਾਜ ਨੇ ਮੂਲ ਮੰਤਰ ਲਿਖਿਆ ਮੂਲ ਮੰਤਰ ਲਿਖ ਕੇ ਪੀੜੇ ਤੇ ਰਾਹ ਕੇ ਰਮਾਲਾ ਪਾ ਕੇ ਫਿਰ ਸਤਿਕਾਰਯੋਗ ਮਾਤਾ ਸੁਲੱਖਣੀ ਮਾਤਾ ਚੋਣੀ ਜੀ ਨਾਲ ਫੇਰਿਆਂ ਦੀ ਰਸਮ ਕੀਤੀ ਕਹਿਣ ਤੋਂ ਭਾਵ ਕਿ ਸ਼ਬਦ ਨੂੰ ਗੁਰੂ ਮੰਨਿਆ ਮੁੱਢ ਤੋਂ ਹੀ ਗੁਰੂ ਮੰਨਿਆ ਗੁਰੂ ਨਾਨਕ ਨੇ ਇਸ ਕਰਕੇ ਮਹਾਰਾਜ ਕਹਿੰਦੇ ਆਪੇ ਸ਼ਬਦ ਆਪੇ ਗੁਰਬਾਣੀ ਦੇ ਸ਼ਬਦ ਰੂਪ ਤੂੰ ਹੀ ਹੈ ਨਿਰੰਕਾਰ ਦੇ ਆਪ ਹੀ ਨਿਸ਼ਾਨ ਕੀਏ ਪ੍ਰਗਟ ਹੈ ਜੇ
ਆਪੇ ਸੁਰਤਾ ਆਪੇ ਜਾਨ
ਤੇ ਆਪ ਹੀ ਸਾਧ ਜੀ ਪਿਛਲੀ ਤੁਕ ਦਾ ਭਾਈ ਆਪ ਹੀ ਤੂੰ ਨਾਮ ਰੂਪ ਦਾ ਨਿਸ਼ਾਨ ਕੀਏ ਪ੍ਰਵਾਨਾ ਹੈ ਇਹ ਵੀ ਅਰਥ ਮਹਾਂਪੁਰਸ਼ਾਂ ਨੇ ਕੀਤਾ ਆਪੇ ਸੁਰਤਾ ਆਪ ਹੀ ਤੂੰ ਵੇਦ ਦਾ ਵਕਤਾ ਰੂਪ ਹੈ ਆਪ ਹੀ ਜਾਣਕਾਰੀ ਰੱਖਣ ਵਾਲਾ ਅਥਵਾ ਆਪ ਹੀ ਜਗਿਆਸੂ ਰੂਪ ਹੋ ਕਰਕੇ ਰੱਤਾ ਦਾ ਅਰਥ ਹੈ ਪ੍ਰੀਤੀਵਾਨ ਹੋਣਾ ਪ੍ਰੀਤੀ ਵਿੱਚ ਰਤਣਾ ਤੇ ਆਪ ਹੀ ਤੋਂ ਸੋ ਕਹੀਏ ਸ੍ਰੇਸ਼ਟ ਸ੍ਰੇਸ਼ਟ ਪ੍ਰੀਤੀ ਕਿਉਂ ਪ੍ਰੀਤੀ ਤਾਂ ਵਿਸ਼ਿਆਂ ਦੀ ਹੋਏ ਸ੍ਰੇਸ਼ਟ ਨਹੀਂ ਨਾ ਮਨ ਹੁੰਦੀ ਪ੍ਰੀਤੀ ਤਾਂ ਪਰਿਵਾਰ ਦੀ ਵੀ ਹੈ ਸ੍ਰੇਸ਼ਟ ਨਹੀਂ ਹੈ ਤੋਂ ਆਪ ਹੀ ਸੋ ਸ੍ਰੇਸ਼ਟਤਾਈ ਵਿੱਚ ਸੱਸਾ ਵਰਤ ਹੁੰਦਾ ਹੈ ਰੱਤਾ ਆਪ ਹੀ ਸ੍ਰੇਸ਼ਟ ਪ੍ਰੀਤੀ ਕਰਨ ਵਾਲਾ ਜਗਿਆਸੂ ਹੈ ਤੇ ਆਪ ਹੀ ਸ਼ੁਭ ਜਾਣਕਾਰੀ ਬ੍ਰਹਮ ਗਿਆਨ ਦੀ ਜਾਣਨ ਵਾਲਾ ਆਪ ਹੀ ਗਿਆਨਵਾਨ ਹੈ ਆਪ ਹੀ ਜਗਿਆਸੂ ਰੂਪ ਹੈ ਅਥਵਾ ਆਪ ਹੀ ਘੱਟ ਘੱਟ ਕੇ ਅੰਤਰ ਕੀ ਜਾਣ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਅੰਤਰ ਜਾਮੀ ਸਭ ਕੁਝ ਜਾਣੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣ ਤੂੰ ਆਪ ਹੀ ਸਭ ਕੁਝ ਜਾਣਦਾ ਹੈ ਮਹਾਰਾਜ
ਆਪੇ ਕਰ ਕਰ ਵੇਖੈ ਤਾਣ
ਹੁਣ ਇੱਥੋਂ ਸਾਧ ਸਿੰਘ ਆਪਾਂ ਥੋੜੀ ਜਿਹੀ ਸੰਕੋਚ ਲਈਏ ਕਿਉਂਕਿ ਸਮੇਂ ਦੇ ਅਨੁਸਾਰ ਹੀ ਸੋਭ ਨਹੀਂ ਕਿ ਹੁੰਦਾ ਜੋ ਸਮੇਂ ਦਾ ਵਿਧਾਨ ਹੈ ਉਹਨੂੰ ਕਦੇ ਸਾਧ ਸਿੰਘ ਜੀ ਤੋੜਨਾ ਨਹੀਂ ਚਾਹੀਦਾ ਅਗਲਾ ਪ੍ਰੋਗਰਾਮ ਜਿਹੜਾ ਸਿੱਧੀਆਂ ਧਾਰਨਾ ਦੁਆਰਾ ਮਹਾਂਪੁਰਸ਼ਾਂ ਨੇ ਜੋ ਵੱਡਿਆਂ ਦੇ ਕੋਲੋਂ ਸਿੱਧੇ ਢੰਗ ਦੇ ਕੀਰਤਨ ਸਿਰ ਕੇ ਸਿੱਧੇ ਸਾਦੇ ਲੋਕਾਂ ਦੇ ਪਸੰਦ ਆਉਣ ਵਾਲੀ ਗੱਲ ਜਿਹੜੀ ਹਰ ਇੱਕ ਦੇ ਸਮਝ ਆ ਜਾਏ ਗੁਰਬਾਣੀ ਦੇ ਸਿਧਾਂਤ ਨੂੰ ਪ੍ਰਗਟ ਕਰਨਾ ਹੈ ਬਜ਼ੁਰਗ ਮਹਾਂਪੁਰਸ਼ਾਂ ਨੇ ਆਪ ਹੀ ਤੂੰ ਆਪੇ ਕਰ ਕਰ ਵੇਖੈ ਤਾਣ ਹੇ ਮੇਰੇ ਪਰਮੇਸ਼ਰ ਜੀਓ ਤੂੰ ਆਪ ਹੀ ਆਪਣੇ ਤਾਣ ਕਹੀਏ ਵੱਲ ਦੁਆਰਾ ਗਾਵੈ ਕੋ ਤਾਣ ਤਾਣ ਦਾ ਅਰਥ ਵੱਲ ਹੁੰਦਾ ਹੈ ਤੂੰ ਆਪ ਹੀ ਆਪਣੇ ਤਾਣ ਕਹੀਏ ਵੱਲ ਦੁਆਰਾ ਸੰਸਾਰ ਨੂੰ ਕਰ ਕਹੀਏ ਰਚਦਾ ਹੈ ਕਰਦਾ ਕੀ ਕਰਦਾ ਰਚਨਾ ਕਰਦਾ ਹੈ ਇਹ ਉਸ ਰਚਨਾ ਨੂੰ ਕਰਕੇ ਫਿਰ ਤੂੰ ਉਹਨਾਂ ਦੇ ਕਰ ਕਰਤਵਾਂ ਨੂੰ ਵੀ ਤੂੰ ਹੀ ਦੇਖਦਾ ਖਸਮੇ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ਤੂੰ ਸਾਰਿਆਂ ਘਟਾਂ ਦੀ ਜਾਣਦਾ ਇੱਕ ਕੀੜੇ ਦੀ ਵੀ ਇਹ ਗੱਲ ਦਾ ਤੈਨੂੰ ਪਤਾ ਵੀ ਕਿੰਨੇ ਦਾਣੇ ਖਾਣੇ ਆ ਉਸਨੇ ਇਸ ਕਰਕੇ ਤੂੰ ਸਾਰਿਆਂ ਦੇ ਕਰਤਵ ਨੂੰ ਜਾਣਦਾ ਇਹ ਜੀਵ ਦਾ ਅਗਿਆਨ ਹੈ ਵੀ ਮੈਨੂੰ ਕਿਹੜਾ ਕੋਈ ਵੇਖਦਾ ਇਹ ਨਿਸ਼ਚੈ ਹੈ ਨਾ ਵੀ ਕੋਈ ਮੈਨੂੰ ਮਨੁੱਖੀ ਅੱਖ ਨਹੀਂ ਵੇਖਦੀ ਪਰ ਇਹ ਨਹੀਂ ਪਤਾ ਵੀ ਜਿਹਨੇ ਤੈਨੂੰ ਸਜ਼ਾ ਦੇਣੀ ਹੈ ਉਹ ਤੇ ਵੇਖ ਰਿਹਾ ਇਹ ਅਗਿਆਨ ਹੈ ਸਾਡਾ। ਜਿਦਣ ਇਹ ਨਿਸ਼ਚਾ ਹੋ ਗਿਆ ਕਿ ਸਾਧ ਸੁਣਦਾ ਸਾਧ ਵੇਖਦਾ, ਉਸ ਦਿਨ ਤੋਂ ਅਸੀਂ ਕੋਈ ਵੀ ਗਲਤ ਕਰਮ ਨਹੀਂ ਕਰ ਸਕਦੇ ਕਿਉਂਕਿ ਰੱਬ ਸਾਹਮਣੇ ਖੜਾ ਦਿਸੇਗਾ। ਇਸ ਕਰਕੇ ਸਾਧ ਸੰਗਤ ਬੇਅੰਤ ਐਸੇ ਪ੍ਰਮਾਣ ਇਹ ਆਉਂਦੇ ਆ। ਇੱਕ ਮਹਾਤਮਾ ਦੇ ਕੋਲ ਦੋ ਚੇਲੇ ਆਏ ਸਨ, ਕਹਿੰਦੇ ਜੀ ਸਾਨੂੰ ਆਪਣੇ ਸੇਵਕ ਬਣਾ ਲਓ। ਮਹਾਤਮਾ ਕਹਿੰਦੇ ਬਈ ਤੁਸੀਂ ਮੈਨੂੰ ਗੁਰੂ ਬਣਾਉਣ ਵਾਸਤੇ ਆ ਕੇ ਜਾਣਦੇ ਵੀ ਹੋ? ਕਹਿੰਦੇ ਹਾਂਜੀ ਜਾਣਦੇ ਹਾਂ। ਕਹਿੰਦੇ ਕਿਵੇਂ ਜਾਣਦੇ ਹੋ, ਕਦੇ ਵੇਖੇ ਤਾਂ ਹੈ ਨੀ? ਕਹਿੰਦੇ ਜੀ ਅਸੀਂ ਲੋਕਾਂ ਤੋਂ ਬੜਾ ਤੁਹਾਡੇ ਬਾਰੇ ਜਾਣਕਾਰੀ ਲਈ ਪਹਿਲਾਂ। ਕਹਿੰਦੇ ਚੰਗੀ ਤਰ੍ਹਾਂ ਪਛਾਣ ਲਿਆ ਵੀ ਮੈਂ ਗੁਰੂ ਬਣਦੇ ਲੈ ਕੇ? ਕਹਿੰਦੇ ਹਾਂ। ਕਹਿੰਦੇ ਹੁਣ ਫਿਰ ਮੈਂ ਤੁਹਾਡੀ ਪਛਾਣ ਕਰ ਲਾਂ ਵੀ ਤੁਸੀਂ ਚੇਲੇ ਬਣਦੇ ਲੈ ਕੇ ਹੈ ਜਾਂ ਨਹੀਂ? ਕਹਿੰਦੇ ਆਹੋ ਜੀ ਤੁਸੀਂ ਸਾਡੀ ਕਰ ਲਓ ਪਛਾਣ, ਦੱਸੋ ਪਿੰਡ ਦੇ ਲੋਕ ਲਿਆਈਏ? ਕਹਿੰਦੇ ਨਹੀਂ, ਆ ਮੇਰੇ ਕੋਲ ਕਬੂਤਰ ਹੈਗੇ ਦੋ, ਇੱਕ ਇੱਕ ਫੜਾਤਾ। ਕਹਿੰਦੇ ਲੈ ਜਾਓ ਇਹਨੂੰ ਉੱਥੇ ਮਾਰ ਕੇ ਲਿਆ ਜਿੱਥੇ ਕੋਈ ਨਾ ਵੇਖਦਾ ਹੋਵੇ। ਨਹੀਂ ਸਤ ਬਾਜਨ, ਇੱਕ ਤਾਂ ਵਾਲ ਹੀ ਕਾਲਾ ਸੀ। ਕਹਿੰਦੇ ਲਿਆਓ ਜੀ ਫੜਾਓ। ਉਹ ਦੇਖ ਲਿਆ ਸੰਤਾਂ ਨੇ ਵੀ ਇਹ ਕਰੂਗਾ ਕੰਮ ਇੱਥੇ। ਕਹਿੰਦੇ ਭਾਈ ਜਿੱਥੇ ਕੋਈ ਨਾ ਦੇਖਦਾ ਹੋਵੇ? ਕਹਿੰਦਾ ਬਿਲਕੁਲ ਜੀ। ਲੈ ਕੇ ਤੁਰ ਗਿਆ ਉਹ, ਦਸ ਕਰਮਾਂ ਨੇ ਗਿਆ ਉੱਤੇ ਝਾੜ ਸ਼ਿਸ਼ਰੇ ਉਹ ਲੈ ਗਿਆ, ਗਰਦਨ ਮਰੋੜੀ, ਮਰੋੜ ਕੇ ਲਿਆ ਕੇ ਕਹਿੰਦਾ ਲਓ ਜੀ ਬਣਾਓ ਚੇਲਾ। ਸੰਤ ਕਹਿੰਦੇ ਠਹਿਰ ਜਾ, ਕਾਲਾ ਨਾ ਪੈ, ਇਹ ਦੂਈ ਨੂੰ ਵੀ ਆ ਲੈਣ ਦੇ। ਚੱਲ ਬਈ ਤੂੰ ਵੀ ਲਿਆ ਮਾਰ ਕੇ। ਕਹਿੰਦਾ ਜੀ ਸਤ ਬਚਨ। ਉਹ ਗਿਆ ਉਹ ਜਾ ਕੇ ਜਿਉਂਦੇ ਨੂੰ ਇਹ ਵਾਪਸ ਮੋੜ ਕੇ ਲਿਆਇਆ। ਪੀਰ ਬਾਦ ਕਹਿੰਦੇ ਤੂੰ ਲਈ ਲਾਇਆ? ਕਹਿੰਦੇ ਜੀ ਤੁਹਾਡੀ ਸ਼ਰਤ ਬੜੀ ਕਰੜੀ ਹੈ। ਇਹ ਕਿਉਂ? ਕਹਿੰਦੇ ਜੀ ਮੈਂ ਜਾ ਕੇ ਜਦੋਂ ਜੰਗਲ ਦੇ ਵਿੱਚ ਦੇਖਿਆ ਚਿੜੀਆਂ ਜਾਨਵਰ ਵੇਖਣ, ਤੁਸੀਂ ਕਿਹਾ ਕੋਈ ਨਾ ਵੇਖਦਾ ਹੋ, ਫਿਰ ਮੈਂ ਐਸੇ ਥਾਂ ਤੇ ਚਲਿਆ ਗਿਆ ਜਿੱਥੇ ਕੋਈ ਪਰਿੰਦਾ ਨਹੀਂ ਸੀ ਵੇਖਦਾ, ਫਿਰ ਮੈਂ ਵੇਖਿਆ ਸੂਰਜ ਵੇਖਦਾ, ਫਿਰ ਮੈਂ ਸੂਰਜ ਤੋਂ ਵੀ ਓਹਲਾ ਕਰ ਲਿਆ, ਫਿਰ ਵੇਖਿਆ ਇਹੀ ਮੇਰੇ ਵੱਲ ਵੇਖਦਾ ਜਿਹਨੂੰ ਮਾਰਨਾ, ਇਹਦੀਆਂ ਅੱਖਾਂ ਦੇ ਪੱਟੀ ਬਣੀ। ਫਿਰ ਮੈਂ ਕਿਹਾ ਮੈਂ ਇਹਨੂੰ ਵੇਖਦਾ ਆਪਣੀ ਅੱਖਾਂ ਦੇ ਪੱਟੀ ਬਣ ਲਈ। ਕਹਿੰਦੇ ਜਦੋਂ ਇਹਦੀ ਗਰਦਨ ਨੂੰ ਪਾਇਆ ਹੱਥ, ਕਹਿੰਦੇ ਅੰਦਰੋਂ ਆਵਾਜ਼ ਆਈ ਵੀ ਪਰਮਾਤਮਾ ਵੇਖਦਾ, ਵੀ ਪਰਮਾਤਮਾ ਦੇ ਪੱਟੀ ਕਿੱਥੋਂ ਬੰਨੂਗਾ ਮੈਂ? ਇਹਦੀ ਵੀ ਖੋਲਤੀ, ਆਪਣੀ ਵੀ ਖੋਲਤੀ, ਆਹ ਚੱਕੋ ਕਬੂਤਰ, ਚੇਲਾ ਬਣਾਉਣਾ ਬਣਾਓ, ਨਹੀਂ ਬਣਾਉਣਾ ਨਾ ਬਣਾਓ, ਮੈਨੂੰ ਆਪਣੇ ਘਰ ਨੂੰ ਜਾਣ ਦੇ। ਕਹਿੰਦੇ ਤੂੰ ਰਹਿ ਜਾ ਚੇਲਾ ਬਣਨ ਦੇ ਲਾਇਕ ਹੈ। ਉਹ ਦੂਜਾ ਕਹਿੰਦਾ ਜੀ ਮੈਂ, ਕਹਿੰਦੇ ਜਿਵੇਂ ਕਬੂਤਰ ਦੀ ਗਰਦਨ ਮਰੋੜੀ ਆ, ਮੇਰੀ ਵੀ ਮਰੋੜੇਗਾ ਫਿਰ ਤੂੰ। ਹੁਣ ਜਿਹਨੂੰ ਇਹੀ ਨੀ ਨਿਸ਼ਚਾ, ਜਿਹਨੂੰ ਨਿਸ਼ਚਾ ਵੀ ਪਰਮਾਤਮਾ ਵੇਖਦਾ, ਉਹ ਫਿਰ ਭਾਈ ਕਦੇ ਗਲਤ ਕੰਮ ਕਰ ਹੀ ਨਹੀਂ ਸਕਦਾ। ਉਹਨੂੰ ਦੇਖਿਆ ਵੀ ਪਰਮਾਤਮਾ ਵੇਖਦਾ, ਉਹਨੇ ਕਬੂਤਰ ਨਹੀਂ ਮਾਰਿਆ। ਜਿਹਨੂੰ ਇਹ ਨਿਸ਼ਚਾ ਸੀ ਵੀ ਕੋਈ ਵੀ ਨਹੀਂ ਦੇਖਦਾ, ਉਹ ਗਰਦਨ ਮਰੋੜ ਕੇ ਲੈ ਆਇਆ। ਸੋ ਇਸ ਕਰਕੇ ਨਾ ਆਪ ਹੀ ਤੂੰ ਸ੍ਰੇਸ਼ਟ ਜਾਣਕਾਰੀ ਰੱਖਣ ਵਾਲਾ ਹੈ, ਆਪ ਇਹ ਜੀਵਾਂ ਦੇ ਕਰਤਵਾਂ ਨੂੰ ਦੇਖਦਾ ਹੈ।
ਦਾਤਾ ਨਾਮ ਪ੍ਰਵਾਨ,
ਹੇ ਮੇਰੇ ਵਾਹਿਗੁਰੂ ਤੂੰ ਦਾਤਾ ਹੈ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਤੂੰ ਦਾਤਾ ਹੈ, ਦਾਤਾ ਨੂੰ ਦੇਣ ਵਾਲਾ। ਚਾਰ ਪ੍ਰਕਾਰ ਦੇ ਦਾਤੇ ਹੁੰਦੇ ਆ, ਰਹੋ ਵਿਚਾਰ। ਤੂੰ ਦਾਤਾ ਦੇਣ ਵਾਲਾ ਦਾਤਾ ਹੈ। ਇਹ ਸਾਰਾ ਜਗਤ ਹੈ ਜਿਹੜਾ ਸਤਿਗੁਰੂ ਕਹਿੰਦੇ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਦਾਤਾ ਇੱਕੋ ਹੀ ਹੈ, ਪਰ ਲੋਕ ਮੰਗਤਿਆਂ ਦੇ ਮੰਗਤੇ ਹੋਏ ਹੋਏ। ਜਿਹੜੇ ਰੱਬ ਕੋਲੋਂ ਦੇਵੀ ਦੇਵਤੇ ਮੰਗ ਕੇ ਲੈਂਦੇ ਵੇ, ਦੇਵੀ ਦੇਵਤਿਆਂ ਦੇ ਮੰਗਤੇ ਇਹ ਬਣਦੇ ਹੈ। ਉਦੋਂ ਇੱਕ ਹੋਰ ਕੁਆਲਿਟੀ ਹੇਠਾਂ ਵੇ, ਉਹਨਾਂ ਦੇ ਦਾਤੇ ਇਹ ਬਣ ਬੈਠਦੇ, ਅਹੰਕਾਰੀ ਬਣ ਜਾਂਦੇ ਹੈ, ਪਰ ਦਾਤਾ ਇੱਕ ਵਾਹਿਗੁਰੂ ਹੀ ਹੈ। ਸੋ ਇਸ ਕਰਕੇ ਨਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਤੂੰ ਦਾਤਾ ਹੇ ਪਰਮੇਸ਼ਰ ਜੀਓ, ਤੂੰ ਹੀ ਦਾਤਾ ਹੈ ਸਭ ਨੂੰ ਦਾਤਾ ਦੇਣ ਵਾਲੇ। ਨਾਨਾ ਪ੍ਰਕਾਰ ਦੀਆਂ ਨਾਮ ਪ੍ਰਵਾਨ, ਤੇਰਾ ਨਾਮ ਜਪਣ ਵਾਲੇ ਪ੍ਰਵਾਨਿਕ ਹੋ ਗਏ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਜਵੈ, ਇੱਥੇ ਤੱਕ ਪ੍ਰਵਾਨਿਕ ਹੋ ਗਏ। ਧਰਮ ਰਾਜ ਵੀ ਚਵੈ ਕੀ ਉਚਾਰਨ ਕਰਦਾ, ਕੀਤੋ ਭਵਨ ਪਨੀਤ, ਇਹ ਤੁਸੀਂ ਮੇਰਾ ਭਵਨ ਪਵਿੱਤਰ ਕਰ ਦਿੱਤਾ ਜੀ, ਰਾਜੇ ਜਨਕ ਵਾਂਗੂ ਇੱਥੇ ਚਰਨ ਪਾਏ ਹਨ। ਜਲਣ ਜੱਟ ਦੇ ਘਰ ਵਾਲੀ ਬੀਬੀ ਦੀ ਤਰ੍ਹਾਂ ਇਸ ਪ੍ਰਕਾਰ ਤੇ ਤੇਰਾ ਨਾਮ ਜਪਣ ਵਾਲੇ ਪ੍ਰਵਾਨਿਕ ਹੋ ਗਏ। ਅਥਵਾ ਤੂੰ ਦਾਤਾ ਹੈ, ਗੁਰੂ ਸਰੂਪ ਹੋ ਕਰਕੇ ਨਾਮ ਦਾ ਦਾਨ ਦੇਣਾ, ਤੇ ਅਸੀਂ ਤੇਰੇ ਨਾਮ ਨੂੰ ਪ੍ਰਵਾਨਿਕ ਕਰ ਲਿਆ। ਇਸ ਪ੍ਰਕਾਰ ਹੇ ਵਾਹਿਗੁਰੂ ਜੀਓ, ਐਸਾ
ਨਾਮ ਨਿਰੰਜਨ ਦਿਓ।
ਹੇ ਮੇਰੇ ਵਾਹਿਗੁਰੂ ਪਰਮੇਸ਼ਰ ਜੀ, ਨਿਰਜਮ ਅੰਜਨ, ਨਿਰੰਜਨ ਕਹਿੰਦੇ ਨੇ ਨਿਰਨਾਮ ਹੈ ਰਹਿਤ ਦਾ, ਅੰਜਨ ਨਾਮ ਹੈ ਸੁਰਮੇ ਦਾ, ਸੁਰਮੇ ਚੋਂ ਲੈਣਾ, ਸੁਰਮੇ ਦਾ ਰੰਗ ਹੁੰਦਾ ਕਾਲਾ। ਮਾਇਆ ਅੰਜਨ ਰੂਪ ਹੈ, ਕਾਲਖ ਰੂਪ ਹੈ, ਕਾਲੇ ਕੰਮ ਕਰਾਉਂਦੀ ਹੈ, ਕਾਲੀਆਂ ਕਰਤੂਤਾਂ ਕਰਾਉਂਦੀ ਹੈ, ਤੇ ਨਿਰਨਾਮ ਹੈ ਰਹਿਤ ਦਾ। ਅੰਜਨ ਮਾਇਆ, ਅੰਜਨ ਮਹਿ ਨਿਰੰਜਨ ਰਹੀ ਹੈ, ਅੰਜਨ ਰੂਪ ਮਾਇਆ ਦੇ ਅੰਦਰ ਨਿਰਤੀ ਰਹਿਤ ਹੋ ਕੇ ਰਹੀ ਹੈ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਤੇ ਨਿਰੰਜਨ ਉਹਨੂੰ ਕਹਿੰਦੇ ਜਿਹੜੇ ਮਾਇਆ ਦੀ ਕਾਲਖ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ ਜੋ। ਹੇ ਮੇਰੇ ਪਰਮੇਸ਼ਰ ਨਿਰੰਜਨ ਵਾਹਿਗੁਰੂ ਜੀਓ, ਤੇ ਤੇਰਾ ਨਾਮ ਹੈ ਕੈਸਾ? ਐਸਾ ਤੇਰਾ ਨਾਮ ਹੈ ਕਿ ਜਿਹੜਾ ਨਾਮ ਜਪੇ ਉਹਦੇ ਹਿਰਦੇ ਦੇ ਅੰਦਰ ਦਿਓ ਨਾਮ ਪ੍ਰਕਾਸ਼ ਦੈ, ਉਹਦੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੋ, ਚਾਨਣਾ ਕਰ ਦਿੰਦੇ ਹੋ, ਦੀਵਾ ਵਲੈ ਅੰਧੇਰਾ ਜਾਏ, ਹਿਰਦੇ ਚੋਂ ਸਾਰਾ ਅੰਧੇਰਾ ਦੂਰ ਹੋ ਜਾਂਦਾ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਆ, ਉਹ ਅਗੋਚਰ ਵਸਤੂ ਨੂੰ ਪ੍ਰਾਪਤ ਕਰ ਲੈਂਦੇ ਆ ਉਸ ਚਾਨਣੇ, ਆਪ ਹੀ ਪ੍ਰਕਾਸ਼ ਰੂਪ ਹੋ
ਜੇ।
ਮੇਰੇ ਵਾਹਿਗੁਰੂ, ਮੈਂ ਤਾਂ ਤੇਰੇ ਦਰ ਦਾ ਜਾਚਕ ਕਹੀਏ ਮੰਗਤਾ ਹਾਂ। ਕਿੱਡੀ ਨਿਮਰਤਾ ਗੁਰੂ ਨਾਨਕ ਵਿੱਚ, ਮੈਂ ਤਾਂ ਤੇਰੇ ਦਰ ਦਾ ਨਿਰੰਕਾਰ ਦੀ ਮੰਗਤਾ ਹਾਂ। ਹਾਂ ਮੈਂ ਦਾਸ ਜਾਚਕ ਹਾਂ, ਤੂੰ ਅਲੱਖ ਨਾ ਲਖਿਆ ਜਾਵੇ। ਤੈਨੂੰ ਨਾ ਬੁੱਧ ਨਾ ਮਾਨ ਨਾ ਇੰਦਰੇ ਤੈਨੂੰ ਲਖੇ ਨਹੀਂ ਸਕਦੇ, ਅਲੱਖ ਹੈ ਲਖਿਆ ਨਹੀਂ ਜਾ ਸਕਦਾ। ਅਭਿਓ ਉਹਦਾ ਭੇਦ ਤੋਂ ਰਹਿਤ ਹੈ, ਤੇਰੇ ਅੰਦਰ ਕੋਈ ਭੇਦ ਨਹੀਂ ਹੈ। ਅਖੰਡ ਸੁਰੂ ਅਖੰਡੇ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀ ਜਾਏ, ਗੁਰੂ ਗੋਬਿੰਦ ਸਿੰਘ ਸਾਹਿਬ ਐਸਾ ਕਹਿੰਦੇ ਨੇ। ਸੋ ਇਸ ਪ੍ਰਕਾਰ ਦੱਸਦੇ ਹਨ ਅਸਥਾਈ ਦੇ, ਕਹਿੰਦੇ ਨੇ
ਮਾਇਆ ਮੋਹ ਤਰ ਕਟੀ ਨਾਰ।
ਤੇ ਸਾਧ ਸਿੰਘ ਜੀ ਦਮਦਮੀ ਟਕਸਾਲ ਦੇ ਅੰਦਰ ਪਾਰਤਾ ਸਾਧ ਸਿੰਘ ਜੀ ਇਹੀ ਮੁੱਖ ਹੈ, ਧਰਕਟੀਓ ਇਹਨੂੰ ਕਹਿਣਾ। ਪਰ ਮਹਾਂਪੁਰਸ਼ਾਂ ਨੇ ਇੱਥੇ ਸਾਧ ਸਿੰਘ ਜੀ ਮੇਰੇ ਕੋਲ ਨੋਟ ਕੀਤਾ ਹੋਇਆ, ਸਿੰਘ ਵੀ ਸਮਾਂ ਸ਼ੰਕਾ ਕਰਦਾ ਸੀ, ਕਹਿੰਦੇ ਜੀ ਤੁਸੀਂ ਆਹ ਪਾਠ, ਕਿਉਂਕਿ ਇਹਨਾਂ ਨੇ ਵੀ ਕਾਫੀ ਪਾਠਾਂ ਦੀ ਮਿਹਨਤ ਕੀਤੀ ਹੈ ਪੁਰੰਗ ਪਿਆਰਿਆਂ ਨੇ, ਕਹਿੰਦੇ ਧਰ ਕੱਟੀ ਲਿਖਿਆ। ਮੈਂ ਭਾਈ ਸੰਤਾਂ ਦੇ ਜਿਹੜੇ ਵਿਸ਼ੇਸ਼ ਕਰਕੇ ਨੋਟ ਦਵਾਏ ਹੋਏ ਆ ਉੱਥੇ ਮੈਂ ਲਾਲ ਅੱਖਰਾਂ ਚ ਲਿਖਿਆ ਹੈ ਵੀ ਮੈਨੂੰ ਸਿਆਣ ਰਹਿ ਜਾਵੇ। ਤੇ ਉਹਨਾਂ ਨੇ ਧਰ ਕੱਟੀ ਦਾ ਅਰਥ ਵੀ ਉਸੇ ਤਰ੍ਹਾਂ ਕੀਤਾ। ਪਰ ਆਪ ਸਾਰੇ ਪਾਠੀ ਸਿੰਘੋਂ ਜਿਹੜੇ ਜਿਵੇਂ ਸਾਸੀ ਪਾਠ ਦਰਸ਼ਨ ਪੋਥੀ ਦੇ ਅੰਦਰ ਪ੍ਰਚਲਿਤ ਹੈ ਪਾਠ ਉਹੀ ਰੱਖਣਾ। ਤੋ ਇਹ ਸਾਧ ਸਿੰਘ ਜੀ ਮਾਇਆ ਕੀ ਹੈ, ਕਹਿੰਦੇ ਮਾਇਆ ਮੋਹ ਰੂਪ ਹੈ। ਤੇ ਮਾਇਆ ਮੋਹ ਰੂਪ ਹੈ, ਮਾਇਆ ਹੈ ਕੈਸੀ, ਕਹਿੰਦੇ ਧਰਕਟੀ ਨਾਰ। ਧਰਕਟੀ ਵਿਭਚਾਰਨ ਨੂੰ ਕਹਿੰਦੇ ਆ ਸਾਧ ਸਿੰਘ ਜੀ, ਜਿਹਦਾ ਇੱਕ ਖਸਮ ਨਾ ਹੋਵੇ ਉਸ ਤੋਂ ਭਾਵ ਕੀ ਹੈ, ਕਹਿੰਦੇ ਖਸਮ ਮਰੇ ਤੇ ਨਾਰ ਨਾ ਰੋਵੈ ਉਸ ਰਖਵਾਰੋ ਔਰ ਹੋਵੇ। ਇਹ ਮਾਇਆ ਰੂਪੀ ਇਸਤਰੀ ਜਿਹੜੀ ਹੈ ਇਹ ਇੱਕ ਦੀ ਨਹੀਂ ਹੋ ਕੇ ਰਹਿੰਦੀ ਹੈ। ਜਿਹੜਾ ਪਹਿਲਾ ਮਾਲਕ ਮਰ ਜਾਂਦਾ ਨਾ ਜੋੜਦਾ ਜੋੜਦਾ, ਉਹਨੇ ਬਿਨਾਂ ਵਰਤੇ ਉਹ ਚਲਿਆ ਗਿਆ, ਉਹਦਾ ਮਾਲਕ ਹੋਰ ਕੋਈ ਹੋਰ ਬੈਠਾ, ਜਦੋਂ ਉਹ ਚਲਿਆ ਗਿਆ ਹੋਰ ਬੈਠਾ। ਇਸ ਕਰਕੇ ਸਾਧ ਸਿੰਘ ਜੀ ਸਦਾ ਹੀ ਸੁਹਾਗਣ ਹੈ, ਤਾਂ ਕਦੇ ਵਿਧਵਾ ਹੁੰਦੀ ਓ ਨਹੀਂ ਹੈ। ਇਸ ਕਰਕੇ ਇਹਨੂੰ ਵਿਭਚਾਰਨ ਕਿਹਾ, ਧਰਕਟੀ ਨਾਰ ਹੈ, ਮਾਇਆ ਦਾ ਬਹੁਤਾ ਵਿਸ਼ਵਾਸ ਨਾ ਕਰਿਓ। ਮਹਾਰਾਜ ਕਹਿੰਦੇ ਜਿਵੇਂ ਸਾਧ ਸਿੰਘ ਜੀ ਮਾਇਆ ਦਾ ਅਰਥ ਕਈ ਕੇਵਲ ਇਹ ਪੈਸਿਆਂ ਨੂੰ ਇਹ ਕਰੰਸੀ ਨੂੰ ਅਰਥ ਕਰ ਲੈਂਦੇ ਵੀ ਆਹੀ ਮਾਇਆ, ਇਹ ਤਾਂ ਮਾਇਆ ਦਾ ਬੜਾ ਸੂਖਮ ਜਿਹਾ ਕਿਵੇਂ ਹਿੱਸਾ ਹੈ। ਸਾਧ ਸਿੰਘ ਜੀ ਮਾਇਆ ਤਾਂ ਜਿਹੀ ਜੀ ਇਹ ਮਾਇਆ ਉਹੀ ਜੀ ਤਾਂ ਆਪਾਂ ਸਾਰੇ ਹਾਂ, ਸਰੀਰ ਵੀ ਮਾਇਆ ਹੀ ਨੇ, ਜਿਹੜੇ ਕੱਪੜੇ ਪਹਿਨੇ ਇਹ ਵੀ ਮਾਇਆ ਹੈ। ਮਾਇਆ ਦਾ ਸਾਧ ਸਿੰਘ ਜੀ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਅਰ ਹੋਤੀ ਬਾਤ ਕਾ ਤਾਂ ਕਾ ਲੋਪ ਕਰਾਏ, ਤਾਂ ਕਾ ਲੋਪ ਕਰਾਏ ਯਹ ਮਾਇਆ ਕਾ ਰੂਪ, ਸਾਚ ਕੋ ਝੂਠ ਦਿਖਾਏ ਝੂਠ ਕੋ ਸਾਚ ਰੂਪ, ਨੂੰ ਮਾਇਆ ਕਹਿੰਦੇ ਆ ਸਾਧ ਸਿੰਘ ਜੀ। ਸੋ ਮਾਇਆ ਜਿਹੜੀ ਹੈ ਐਸੀ ਹੈ ਧਰਕਟੀ ਨਾ ਰਹਿ ਇਹ, ਤੇ ਮਾਇਆ ਦਾ ਜਿਹੜਾ ਮੋਹ ਹੈ ਇਹ ਸਾਧ ਸਿੰਘ ਜੀ ਜੀਵ ਰੂਪ ਇਸਤਰੀ ਨੂੰ ਪਰਮਾਤਮਾ ਵਾਲੇ ਜਿਹੜਾ ਸਾਧ ਸਿੰਘ ਪਰਮਾਤਮਾ ਰੂਪ ਪਤੀ ਦੀ ਧਿਰ ਨੂੰ ਕੱਟ ਦਿੱਤਾ ਹੈ, ਉਧਰੋਂ ਧਿਰ ਕੱਟ ਦਿੱਤੀ, ਆਸਾ ਹੀ ਕੱਟ ਦਿੱਤਾ। ਇਹ ਮਾਇਆ ਨੇ ਕੱਟਿਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਉਧਰੋਂ ਕੱਟ ਹੀ ਦਿੱਤਾ, ਐ ਅਰਥ ਕਰਾਇਆ ਸੀ ਮਹਾਂਪੁਰਸ਼ਾਂ ਨੇ ਜੀ।
ਭੁੰਡੀ ਕਾਮਣ ਕਾਮਣਿਆਰ,
ਭੁੰਡੀ ਦਾ ਅਰਥ ਹੈ ਸਾਧ ਸਿੰਘ ਜੀ ਭੇੜੀ, ਇਹ ਭੈੜੀ ਇਸਤਰੀ ਹੋ ਰਹੀ ਹੈ। ਜੀਵ ਤਾਂ ਹਾਟੇ ਹਾਟ ਵਿਕਾਏ ਵਾਲੀ ਗੱਲ ਹੋ ਰਹੀ ਹੈ, ਜੂਨਾਂ ਚ ਤਾਂ ਧੱਕੇ ਖਾਂਦਾ, ਕਿਉਂਕਿ ਭੈੜੇ ਕਰਮ ਕਰਕੇ ਭੁੰਡੀ ਹੋਈ ਹੈ, ਭੁੰਡੀ ਕਾਰ ਹੈ ਨਾ ਇਸਦੀ, ਭੈੜੀ ਕਾਰ ਕਰਨ ਕਰਕੇ ਭੁੰਡੀ ਦਾ ਅਰਥ ਭੈੜਾ। ਭੁੰਡੀ ਕਾਮਣ ਇਹ ਜੀਵ ਰੂ ਇਸਤਰੀ ਭੈੜੀ ਹੋ ਚੁੱਕੀ ਹੈ, ਭੈੜੇ ਕਰਮ ਕਰਕੇ ਕਾਮਣੇ ਆਰ, ਇੱਥੇ ਇਹ ਟੂਣਿਆਂ ਦਾ ਸਾਧ ਸਿੰਘ ਵਾਚਕ ਹੈ। ਤੇ ਜਾਦੂ ਟੂਣਿਆਂ ਧਾਗਿਆਂ ਤਵੀਤਾਂ ਦੇ ਅੰਦਰ ਜੀਵ ਰੂਪ ਇਸਤਰੀ ਨੇ ਵਿਸ਼ਵਾਸ ਕਰਨਾ, ਸੇ ਇਸ ਕਰਕੇ ਸਾਧ ਸਿੰਘ ਜੀ ਮੰਤਰਾਂ ਦਾ ਜਦੋਂ ਮੂਲ ਮੁੱਢੀ ਤੁਹਾਡੇ ਹੱਥ ਆ ਗਿਆ, ਗੁਰੂ ਨਾਨਕ ਨੇ ਦੇ ਦਿੱਤਾ ਮੂਲ ਮੰਤਰ, ਬਾਕੀ ਮੰਤਰ ਇਹ ਮੂਲ ਮੰਤਰ ਗੁਰਮੰਤਰ, ਇਦੋਂ ਵੱਡਾ ਮੰਤਰ ਕਿਹੜਾ ਹੋਊਗਾ ਫਿਰ ਹੋਰ। ਤਾਗਿਆਂ ਤਵੀਤਾਂ ਵਾਲਿਆਂ ਦੇ ਪਿੱਛੇ ਸਾਧ ਸਿੰਘ ਲੱਗ ਕੇ ਆਪਣਾ ਧਰਮ ਭ੍ਰਿਸ਼ਟ ਕਰਨਾ, ਪਰਮਾਤਮਾ ਤੋਂ ਵਿਸ਼ਵਾਸ ਚੁੱਕਣਾ, ਇਸ ਕਰਕੇ ਇਹੋ ਜਿਹੇ ਟੂਣੇ ਟਾਮਣ ਆਦਿ ਵਿਸ਼ਵਾਸ ਕਰਨ ਵਿੱਚ ਹੋ ਰਹੀ ਹੈ। ਜਿਵੇਂ ਸੰਸਾਰ ਦੀ ਔਰਤ ਪਤੀ ਨੂੰ ਵਸ ਕਰਦੀ ਕਰਦੀ ਕਮਲਾ ਕਰ ਲੈਂਦੀ ਹੈ, ਇਸੇ ਪ੍ਰਕਾਰ ਸਾਧ ਸਿੰਘ ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕੋ ਪਾਵੇ, ਗੁਣਾਂ ਦਾ ਟੂਣਾ ਕਰੇ ਜੇ ਕਰਨਾ ਹੀ ਹੈ। ਨਿਵਣ ਸੋ ਅਕਰ ਖਵਣ ਗੁਣ ਜੇ ਬਾਮਣੀਆਂ ਮੰਤ, ਇਹ ਟੂਣੇ ਕਰਨ ਵਾਲੇ ਹੈ ਜਿਹੜੇ ਫਰੀਦ ਸਾਹਿਬ ਨੇ ਦੱਸੇ ਹਨ।
ਰਾਜ ਰੂਪ ਝੂਠਾ ਦਨਚਾਰ,
ਮਹਾਰਾਜ ਕਹਿੰਦੇ ਭਾਈ ਜਿਹੜਾ ਰਾਜ ਹੈ ਨਾ ਇਹ ਵੀ ਚਾਰ ਕ ਦਿਨਾਂ ਦਾ ਹੀ ਆਨੰਦ ਹੈ, ਰਾਜ ਦਾ ਸੁੱਖ ਹੈ ਜਿਹੜਾ ਕੁਰਸੀ ਦਾ, ਪਰ ਜਿਹੜਾ ਬਹਿ ਜਾਂਦਾ ਫਿਰ ਉਹਨੂੰ ਐਂ ਲੱਗਦਾ ਵੀ ਹੁਣ ਤਾਂ ਮੈਂ ਸਦਾ ਹੀ ਰਹੂੰਗਾ ਇਹਦੇ ਤੇ। ਤੇ ਇਸੇ ਤਰ੍ਹਾਂ ਰੂਪ ਹੈ ਜਿਹੜੀ ਜਵਾਨੀ, ਇਹ ਵੀ ਚਾਰ ਕ ਦਿਨ ਆਨੰਦ ਦਿੰਦੀ ਹੈ, ਝੂਠੀ ਹੋਣ ਕਰਕੇ ਜਵਾਨੀ ਵੀ ਝੂਠੀ ਤੇ ਰਾਜ ਵੀ ਝੂਠਾ, ਇਹ ਝੂਠੇ ਹਨ। ਸੋ ਇਸ ਕਰਕੇ ਸਾਧ ਸਿੰਘ ਜੀ ਕਿਹਾ ਹੈ ਕਿ ਚਾਰ ਕ ਦਿਨਾਂ ਦੇ ਪ੍ਰਾਹੁਣੇ ਹਨ,
ਨਾਮ ਵਿਲੈ ਚਾਨਣਿਆਂ ਦੇ ਹਾਰ,
ਤੇ ਜਿਨ੍ਹਾਂ ਨੂੰ ਭਾਈ ਹਿਰਦੇ ਦੇ ਅੰਦਰ ਨਾਮ ਮਿਲ ਜਾਵੇ ਨਾ, ਨਾਮ ਦਾ ਮਿਲਣਾ ਬੜਾ ਔਖਾ ਸਾਧ ਸਿੰਘ ਜੀ, ਰਸ਼ਮਾਨ ਮਿਲਣ ਦੀਆਂ ਪੰਜਾਂ ਪਿਆਰਿਆਂ ਤੋਂ ਆਪਾਂ ਜਾਂ ਕਈ ਜਿਹੜੇ ਹੋਰ ਦੇਹਧਾਰੀਆਂ ਤੋਂ ਲੈਂਦੇ ਐ, ਉਹ ਕਹਿੰਦੇ ਜੀ ਨਾਮ ਲੈ ਲਿਆ, ਨਾਮ ਮਿਲ ਗਿਆ। ਅਸੀਂ ਵੀ ਕਹਿੰਦੇ ਹਾਂ ਪੰਜਾਂ ਪਿਆਰਾਂ ਤੋਂ ਮਿਲ ਗਿਆ, ਪਰ ਨਹੀਂ ਸਾਧ ਸਿੰਘ ਜੀ, ਮਿਲਿਆ ਹੋਇਆ ਤਾਂ ਵਿਛੜਦਾ ਨਹੀਂ ਹੁੰਦਾ। ਜਿੱਦਣ ਮਿਲ ਗਿਆ ਨਾ, ਉਦੋਂ ਫਿਰ 24 ਘੰਟੇ ਮਿਲਿਆ ਹੀ ਰਹੂਗਾ, ਅਜੇ ਮਿਲਿਆ ਨਹੀਂ। ਮਹਾਰਾਜ ਕਹਿੰਦੇ ਨਾਮ ਮਿਲਿਆ, ਜਦੋਂ ਨਾਮ ਦੇ ਵਿੱਚ ਤੇਰਾ ਮਨ ਮਿਲ ਗਿਆ, ਹਾਲ ਤਾਂ ਵਿਸ਼ਿਆਂ ਚ ਮਿਲਿਆ ਹੋਇਆ, ਨਾਮ ਚ ਕਾਹਨੂੰ ਮਿਲਿਆ। ਕਹਿੰਦੇ ਫਿਰ ਅੰਧਕਾਰ ਅਗਿਆਨ ਵਿੱਚ ਚਾਨਣ, ਬ੍ਰਹਮ ਗਿਆਨ ਦਾ ਚਾਨਣ ਹੋ ਜਾਵੇਗਾ।
ਛੋੜੀ ਸਹਸਾ ਨਹੀਂ ਕੋਏ,
ਕਹਿੰਦੇ ਹੁਣ ਤਾਂ ਕੋਈ ਸਹਸਾ ਹੀ ਨਹੀਂ ਰਿਹਾ। ਕਹਿੰਦੇ ਇਹ ਜਿਹੜੀ ਮਾਇਆ ਨਾ, ਇਹ ਚੱਖ ਕੇ ਛੱਡੀ ਹੈ, ਦੇਖ ਲਈ ਵੀ ਕੈਸਾ ਹੈ ਇਹਦਾ ਆਨੰਦ। ਚਕਸ਼ੂ ਨੇਤਰ ਨੂੰ ਵੀ ਕਹਿੰਦੇ ਨੇਤਰਾਂ ਨਾਲ ਵੇਖ ਕੇ ਛੱਡੀ ਹੈ, ਕੋਈ ਸੰਸਾ ਹੀ ਨਹੀਂ। ਮਾਇਆ ਦੇ ਕਿਸੇ ਆਨੰਦ ਦੇ ਵਿੱਚ ਨੂੰ ਮਨ ਨਹੀਂ ਜਾਂਦਾ।
ਬਾਪ ਦਿਸੈ ਬੇਜਾਤ ਨਾ ਹੋਏ,
ਜਿਹਦਾ ਭਾਈ ਬਾਪ ਸਾਹਮਣੇ ਦਿਸਦਾ ਹੋਵੇ, ਪਿਤਾ ਦੀ ਜਾਤ ਤੋਂ ਬੇਜਾਤ ਕਿਵੇਂ ਹੋ ਜੂਗਾ ਜਦੋਂ ਬਾਪ ਹੀ ਸਾਹਮਣੇ ਹੈ। ਬਾਪ ਦਿਸੈ ਬੇਜਾਤ ਨਾ ਹੋਏ। ਇਸੇ ਤਰ੍ਹਾਂ ਜਿਹਦਾ ਗੁਰੂ ਸਾਹਮਣੇ ਦਿਸਦਾ ਹੋਵੇ, ਗੁਰੂ ਗ੍ਰੰਥ ਸਾਹਿਬ, ਤੇ ਉਹ ਸਾਧ ਸਿੰਘ ਜੀ ਫਿਰ ਗੁਰੂ ਤੋਂ ਰਹਿਤ ਬੇਮੁਰਸ਼ਦਾ ਕਿਵੇਂ ਕਹੂਗਾ ਸਿੱਖ, ਜਦੋਂ ਗੁਰੂ ਸਾਹਮਣੇ ਬੈਠਾ ਗੁਰੂ ਗ੍ਰੰਥ ਸਾਹਿਬ। ਬਾਪ ਦਿਸੈ ਬੇਜਾਤ ਨਾ ਹੋਏ, ਜਿਹਨੂੰ ਸਾਧ ਸਿੰਘ ਬਾਪ ਤੂੰ ਸਾਂਝਾ ਸਾਹਿਬ, ਬਾਪ ਹਮਾਰਾ, ਪਰਮੇਸ਼ਰ ਵਾਹਿਗੁਰੂ ਦੀਂਦਾ ਵੀ ਉਹ ਸਾਰਿਆਂ ਦਾ ਬਾਪ ਹੈ, ਉਹ ਬੇਜਾਤ ਕੀ ਹੈ, ਨਾਸਤਕ ਨਹੀਂ ਹੁੰਦਾ, ਫਿਰ ਸਦਾ ਹੀ ਆਸਤਕ ਬਣਿਆ ਰਹਿੰਦਾ ਹੈ। ਜਿਹਦਾ ਮਨ ਏਕਤਾ ਵਿੱਚ ਆ ਗਿਆ, ਫਿਰ ਕਦੇ ਭਾਉ ਕੀ ਹੈ, ਕੋਈ ਡਰ ਨਹੀਂ ਜਮਾ ਆਦਾ ਹੈ।
ਕਰੇ ਕਰਾਵੇ ਸੋਏ,
ਉਹ ਵਾਹਿਗੁਰੂ ਸਮਝਦਾ ਕਾਰਨ ਕਾਰਨ ਪ੍ਰਭ ਏਕ ਹੈ, ਉਹੀ ਸਭ ਕੁਛ ਕਰਦਾ ਹੈ।
ਸ਼ਬਦ ਮੋਏ ਮਨ ਮਨ ਤੇ ਮਾਰਿਆ,
ਤੇ ਉਹਨਾਂ ਨੇ ਗੁਰੂ ਦੇ ਸ਼ਬਦ ਦੁਆਰਾ ਸਾਧ ਸਿੰਘ ਜੀ ਆਪਣੇ ਮਨ ਨੂੰ ਕਿਵੇਂ ਮਾਰਿਆ ਹੈ, ਸ਼ਬਦ ਕਸਬੱਟੀ ਲਾਏ, ਗੁਰਮੁਖ ਮਨ ਮਾਰਿਆ ਸ਼ਬਦ ਕਸਬੱਟੀ ਲਾਏ, ਮਨ ਪਾਰਾ ਗੁਰਮੁਖ ਵਸ ਆਣਾ ਹੈ ਤਾਂ ਪਾਰੇ ਦੇ, ਪਰ ਗੁਰਮੁਖ ਨੂੰ ਵਸ ਕਰਦੇ ਰਸੈਣੀ ਹੋ ਕਰਕੇ। ਸ਼ਬਦ ਮੂਏ, ਉਹ ਗੁਰੂ ਦੇ ਸ਼ਬਦ ਦੇ ਅਨੁਸਾਰ ਸਾਧ ਸਿੰਘ ਜੀ, ਜਿਵੇਂ ਭਰਿੰਗੀ ਕੀੜਾ ਮਰਦਾ ਨਾ, ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੇ ਹੰਕਾਰ ਵੱਲੋਂ ਮੂਏ, ਸ਼ਬਦ ਉਪਦੇਸ਼ ਦੁਆਰਾ ਹੀ ਮਰਾਂਗੇ ਹੰਕਾਰ ਕਰਨੀ ਤੇ, ਇਹੀ ਜੀਵਨ ਹੋ ਰਿਹਾ ਹੰਕਾਰ। ਸ਼ਬਦ ਮੂਏ, ਜਦੋਂ ਸਾਧ ਸਿੰਘ ਜੀ ਹੰਕਾਰ ਵੱਲੋਂ ਮਰ ਗਏ, ਮਨ ਮਨ ਤੇ ਮਾਰਿਆ, ਮਨ ਗੁਰੂ ਦੇ ਮੰਤਰ ਦੁਆਰਾ, ਮਨ ਗੁਰੂ ਦੇ ਉਪਦੇਸ਼ ਨੂੰ ਮੰਨਣ ਕਰਕੇ ਨਾ ਮਾਰਿਆ, ਇਹ ਤਰੀਕੇ ਦੇ ਨਾਲ ਮਨ ਨੂੰ ਮਾਰਿਆ ਹੈ।
ਮਨ ਸੱਚੇ ਧਾਰਿਆ,
ਜਦੋਂ ਮਨ ਦੇ ਸੱਚੇ ਵਾਹਿਗੁਰੂ ਦਾ ਨੇਚਾ ਧਾਰ ਲਿਆ, ਕਹਿੰਦੇ ਉਦੋਂ ਠਾਕ ਰਹੇ ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ, ਐ ਹੋੜਾ ਲਾ ਕੇ ਰੱਖਿਆ।
ਗੁਰ ਨਾ ਸੂਝੈ ਗੁਰ ਕੋ ਵਾਰਿਆ,
ਤੇ ਉਹਨੂੰ ਸਾਧ ਸਿੰਘ ਜੀ ਜਿਹੜੇ ਗੁਰੂ ਸਾਹਿਬ ਤੋਂ ਮੈਂ ਸਦਾ ਹੀ ਵਾਰਨੇ ਫੇਰਨੇ ਜਾਵਾਂ, ਤੇ ਅਵਰ ਨਾ ਸੂਝੈ, ਮੈਂ ਤਾਂ ਹੋਰ ਗੁਰੂ ਤੋਂ ਬਿਨਾਂ, ਪਰਮੇਸ਼ਵਰ ਤੋਂ ਬਿਨਾਂ, ਗੁਰ ਪੂਜਨੀਕ ਵਾਹਿਗੁਰੂ ਤੋਂ ਬਿਨਾਂ ਮੈਨੂੰ ਤਾਂ ਕੁਝ ਵੀ ਨਹੀਂ ਸੁਝਦਾ, ਜਿੱਧਰ ਦੇਖਦਾ ਵਾਹਿਗੁਰੂ ਹੀ ਹੈ। ਅਵਰ ਨਾ ਸੂਝੈ, ਹੁਣ ਕੋਈ ਸੋਝੀਏ ਨੀ ਕਿਸੇ ਹੋਰ ਦੀ ਸੰਸਾਰ ਦੀ, ਮੈਂ ਗੁਰੂ ਤੋਂ ਬਲਿਹਾਰ ਜਾਵਾਂ ਜਿਹਨੇ ਐਸਾ ਉਪਦੇਸ਼ ਦਿੱਤਾ।
ਨਾਨਕ ਨਾਮ ਰਤੇ ਨਿਸਤਾਰਿਆ,
ਜਿਨ੍ਹਾਂ ਨੇ ਨਾਮ ਦੇ ਕਰਕੇ ਨਿਸ ਪ੍ਰਪੰਚ ਤੋਂ ਤਾਰ ਦਿੱਤਾ, ਨਿਸਤਾਰਿਆ ਨਿਸ ਪ੍ਰਪੰਚ ਤੋਂ ਤਾਰ ਦਿੱਤਾ ਹੈ, ਨਹੀਂ ਤਾਂ ਸੰਸਾਰ ਡੁੱਬ ਰਿਹਾ ਹੈ, ਇਹ ਸੰਸਾਰ ਤੋਂ ਮੈਨੂੰ ਤਾਰ ਦਿੱਤਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਇੱਥੇ ਗੁਰੂ ਪਿਆਰੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਅਗਲਾ ਪ੍ਰੋਗਰਾਮ ਮਹਾਂਪੁਰਸ਼ਾਂ ਦੇ ਕੋਲੋਂ ਸਰਵਣ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ ਕਰਨ, ਤੇ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਭਾਈ ਮਨ ਦੀ ਇਕਾਗਰਤਾ, ਪਿਆਰ ਔਰ ਸਤਿਕਾਰ ਕਥਾ ਦੇ ਨਾਲ ਜੋੜਿਆ ਹੈ, ਸਤਿਗੁਰੂ ਆਪਣੇ ਦਰ ਤੋਂ ਬਖਸ਼ਿਸ਼ ਕਰਨ ਜੀ। ਇੱਥੇ ਸਮਾਪਤੀ।
ਅਵਰ ਨ ਸੂਝੈ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨ ਸਤਾਰਿਆ।
ਹੇ ਅਚੁੱਤ ਹੀ ਪਾਰ ਬ੍ਰਹਮ, ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈ ਦੁਖ ਪੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਪ ਵੇ, ਹੇ ਅਪਰੰਪਰ ਹਰ ਹਰੇ ਹੈ ਪਹੋਵਨ ਹਾਰ, ਹੇ ਸੰਤਾਂ ਕੈ ਸਦਾ ਸਣ ਨੇ ਦਾਰਾਇਆ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਤੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪੁਰੋ, ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤਨੇ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ। ਸਾਧ ਸਿੰਘ ਜੀ ਤਕਰੀਬਨ 3.5 ਮਿੰਟ ਹੋ ਗਏ ਹੈ, ਤੇ ਸਤਿਗੁਰੂ ਬਖਸ਼ਿਸ਼ ਕਰਨ, ਮਹਾਂਪੁਰਸ਼ ਵੀ ਖਿਮਾ ਕਰਨ, ਵੱਡਿਆਂ ਦੇ ਸਿਰ ਤੇ ਮੌਜ ਹੁੰਦੀ ਹੈ, ਵੱਡਿਆਂ ਦਾ ਜੇ ਛੋਟੇ ਹਿੱਸਾ ਲੈ ਲੈਣ, ਵੱਡੇ ਬੋਲ ਨਹੀਂ ਸਕਦੇ, ਇਸ ਕਰਕੇ ਨਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਭਾਈ, ਆਓ ਮਹਾਂਪੁਰਸ਼ਾਂ ਦੇ ਕੋਲੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।